तेरा हुण मनने दा वेला वेड़ा बन
प्रेमी कमाकारा नूं पिठ दे शहनशाह सतगुरु दी हजूरी च पहुंचे आपने शहनशाह सतगुरु नूं श्रद्धा दे नाल नमस्कार करन तों बाद बीबिया बीबिया आले पासे बैठो भाई भाइयों वाले पासे बैठो जिथे जगह मिलती है प्रेम नाल बैठ जाओ जिस वास्ते सतगुरु की हजूरी च पहुंचे वो साडा की फर्ज है कादे वास्ते आए हैं इत्थे मनुखा दे प्राप्त होई है मनुखा दे गुरु वाले बन के ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਢਾਲਣਾ ਦੋ ਪੱਖ ਨੇ ਇਸ ਦੇ ਦੋ ਹੀ ਗੁਰੂ ਦੇ ਹੁਕਮ ਅਨੁਸਾਰ ਚਲਾਉਣੇ ਨੇ ਗਾਉਣ ਪੱਖ ਤਾਂ ਇਹਦਾ ਹੈ ਗ੍ਰਸਤ ਮੁੱਖ ਵਰਜ ਇਸਦਾ ਪਰਮੇਸ਼ੁਰ ਨੂੰ ਮਿਲਣਾ ਜੋ ਗੁਰੂ ਦਾ ਅਸੂਲ ਆ ਵੀ ਗ੍ਰਿਸ਼ਤੀ ਨੂੰ ਇਹਨਾਂ ਅਸੂਲਾਂ ਸਹਿਤ ਚੱਲਣਾ ਚਾਹੀਦਾ ਅਤੇ ਨਾਲੇ ਪਰਮੇਸ਼ੁਰ ਦੀ ਬੰਦਗੀ ਕਰੇ ਗੁਰੂ ਵਾਲਾ ਬਣ ਜਾਵੇ ਤਾਂ ਗ੍ਰਸਤ ਵੀ ਸਫਲ ਆ ਮਨੁੱਖਾਂ ਦੇ ਧਾਰੀ ਹੋਏ ਵੀ ਸਫਲੀ ਸਫਲਤਾ ਕਿਹਦੇ 'ਚ ਹੈ ਪਵਿੱਤਰ ਕਿਹੜੀ ਚੀਜ਼ ਹੈ ਆਤਮਾ ਜ਼ਿਆਦੇ ਗੁਰੂ ਵਾਲਾ ਬਣ ਕੇ ਜੋ ਉਸ ਵਾਹਿਗੁਰੂ ਦਾ ਨਾਮ ਹੈ ਪਵਿੱਤਰ ਉਹਦੇ ਨਾਲ ਜੁੜੇਗਾ ਹੌਲੀ ਹੌਲੀ ਟਾਈਮ ਆ ਜਾਵੇਗਾ ਇਹੀ ਮਨ ਆ ਜਿਹੜਾ ਆਤਮਦਰਸ਼ੀ ਬਣ ਜਾਵੇਗਾ ਜਿੰਨੇ ਆਤਮਦਰਸ਼ੀ ਗੁਰਸਿੱਖ ਮਹਾਂਪੁਰਸ਼ ਹੋਏ ਨੇ ਕਿਤੋਂ ਮੁੱਲ ਨਹੀਂ ਖਰੀਦਿਆ ਉਹਨਾਂ ਨੇ ਨੇ ਉਹ ਸਾਰੇ ਪਦਾਰਥ ਇਸ ਦੇ ਅੰਦਰ ਪਏ ਹੋਏ ਨੇ ਜਿਵੇਂ ਦੁਨੀਆਂ ਦੇ ਪਦਾਰਥ ਪੜ੍ਹਾਈ ਸੇ ਪ੍ਰਾਪਤ ਹੋਤੇ ਇਸੇ ਤਰ੍ਹਾਂ ਰੱਬੀ ਪਦਾਰਥ ਸ਼ਕਤੀਆਂ ਆਦਿਕ ਜੋ ਵੀ ਅੰਤਰ ਜਾਣਤਾ ਇਹ ਸਾਰੇ ਪਰਮਾਰਥ ਪੜ੍ਹਾਈ ਦੇ ਵਿੱਚ ਨੇ ਜ਼ਿਆਦੇ ਗੁਰੂ ਵਾਲਾ ਬਣੇਗਾ ਫਿਰ ਪੜ੍ਹਾਈ ਸ਼ੁਰੂ ਹੋਵੇਗੀ ਜਦ ਬੱਚਾ ਰਜਿਸਟਰ 'ਤੇ ਨਾਂ ਲਿਖਾ ਦੇਵੇਗਾ ਫੀਸ ਭਰ ਦੇਵੇਗਾ ਤਦ ਫਿਰ ਉਹ ਜਮਾਤ ਦੇ ਵਿੱਚ ਬੈਠਣ ਦਾ ਬੈਠੇਗਾ ਵਰਨਾ ਨਹੀਂ ਆਓ ਗੁਰੂ ਵਾਲੇ ਹਰ ਇੱਕ ਮਤ ਨੂੰ ਹੀ ਹਰ ਇੱਕ ਮਤ ਦੇ ਧਾਰਮਿਕ ਪੁਸਤਕ ਨੇ ਜਿਹੜੇ ਗ੍ਰੰਥ ਉਹ ਕਹਿੰਦੇ ਨੇ ਆ ਇਨਸਾਨ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਤੂੰ ਮੁਰਸ਼ਦ ਵਾਲਾ ਬਣ ਜਾ ਤੂੰ ਗੁਰੂ ਵਾਲਾ ਬਣ ਕੇ ਨਾਲੇ ਗ੍ਰਸਤ ਦੇ ਵਿੱਚ ਰਹਿ ਨਾ ਪਰਮੇਸ਼ੁਰ ਦੀ ਬੰਦਗੀ ਕਰ ਜਾਂ ਦੁਨੀਆਂ ਦੇ ਪਦਾਰਥ ਵੀ ਮਿਲ ਜਾਣਗੇ ਅਤੇ ਨਾਲੇ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ ਨਜਾਤ ਕਹਿੰਦੇ ਨੇ ਜਿਹਨੂੰ ਨਜਾਤ ਉਹ ਵੀ ਤੈਨੂੰ ਪ੍ਰਾਪਤ ਹੋ ਜਾਵੇ। ਹੋਰ ਕੋਈ ਉਪਾਅ ਨਹੀਂ ਹੈ। ਜੇ ਤੂੰ ਦੁਨਿਆਵੀ ਪਦਾਰਥਾਂ ਦੁਆਰਾ ਸਵਰਗ ਦਾ ਰਾਜਾ ਇੰਦਰ ਵੀ ਬਣ ਜਾਵੇ ਨਾ, ਤਦ ਵੀ ਤੈਨੂੰ ਨਜਾਤ ਨਹੀਂ ਪ੍ਰਾਪਤ ਹੋਣੀ ਹੈ। ਨਜਾਤ ਤਾਂ ਗੁਰੂ ਕੋਲੋਂ ਮਿਲਣੀ ਹੈ, ਮੁਕਤ ਤਾਂ ਗੁਰੂ ਕੋਲੋਂ ਮਿਲਣੀ ਹੈ। ਗੁਰੂ ਕੋਲੋਂ ਮੁਕਤ ਕਦ ਮਿਲੇਗੀ? ਜਦ ਗੁਰੂ ਖੁਸ਼ ਹੋ ਜਾਵੇਗਾ। ਗੁਰੂ ਨੂੰ ਖੁਸ਼ ਕਿਵੇਂ ਕਰਨਾ? ਜਦ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ। ਉਹ ਇਸ ਤਰ੍ਹਾਂ ਦੇ ਨਾਲ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਗੁਰੂ ਵਾਲੇ ਬਣ ਜਾਣਾ ਚਾਹੀਏ। ਗੁਰੂ ਵਾਲੇ ਨਹੀਂ ਬਣਾਂਗੇ, ਮਨੁੱਖਾਂ ਦੇ ਜ਼ਰੂਰ ਹੈ, ਇਹਦੀ ਉਮਰ ਹੈ। ਫਿਰ ਜੀਵ ਆਤਮਾ ਜਿਹੜਾ ਰੂਹ ਜਿਹਨੂੰ ਸੋਲ ਕਹਿੰਦੇ ਨੇ, ਉਹ ਹੋਰ ਸਰੀਰ ਦੇ ਵਿੱਚ ਚਲੀ ਜਾਵੇਗੀ ਕਰਮਾਂ ਅਨੁਸਾਰ। ਇਹ ਪਰਮੇਸ਼ਰ ਨੇ ਇੱਕ ਖੇਡ ਹੀ ਐਸੀ ਰਚੀ ਹੋਈ ਹੈ। ਜਿਹਨੇ ਖੇਡ ਰਚੀ ਆ ਉਹ ਜਾਣਦਾ, ਜਾਂ ਜਿਹਨੇ ਖੇਡ ਰਚੀ ਆ ਉਹਦੇ ਵਿੱਚ ਅਭੇਦ ਹੋ ਗਏ, ਉਹ ਵੀ ਜਾਣਦੇ ਨੇ ਵੀ ਇਹ ਖੇਡ ਪਰਮੇਸ਼ਰ ਦੀ ਕਿਵੇਂ ਰਚੀ ਹੋਈ ਹੈ। ਨਹੀਂ ਤਾਂ ਕਰਮਾਂ ਅਨੁਸਾਰ ਦੁਨੀਆ ਆਉਂਦੀ ਹੈ, ਤੁਰ ਜਾਂਦੀ ਹੈ, ਆਉਂਦੀ ਹੈ, ਤੁਰ ਜਾਂਦੀ ਹੈ, ਕਰਮਾਂ ਅਨੁਸਾਰ ਅੱਗੇ ਜਾਈ ਜਾਂਦੀ ਹੈ। ਉਹ ਦੱਸਿਆ ਵੀ ਮਨੁੱਖਾਂ ਦੇ ਆ ਜਿਹੜੇ, ਜੇ ਨਹੀਂ ਗੁਰੂ ਵਾਲਾ ਬਣੇਗਾ ਤਾਂ ਫਿਰ ਗੁਰੂ ਸਾਹਿਬ ਨੇ ਦੱਸਿਆ ਵੀ ਇਹ ਜਿਹੜਾ ਜੀਵ ਹੈ ਨਾ, ਰੂਹ, ਇਹ ਤ੍ਰਿਜੂਨੀਆਂ ਦੇ ਵਿੱਚ ਭਟਕਣਾ ਸ਼ੁਰੂ ਕਰ ਦੇ ਵੀ ਇੱਕੋ ਹੀ ਇੱਕ ਚਾਂਸ ਹੈ, ਸਿਰਫ ਇਸ ਨੂੰ ਇੱਕ ਮਨੁੱਖਾਂ ਦੇ ਦਾ ਚਾਂਸ ਹੈ। ਇੱਕ ਕਰ 84 ਲੱਖ ਜੂਨ ਤੋਂ ਬਰੀ ਹੋ ਸਕਦਾ, ਬਰੀ ਹੋਵੇਗਾ ਗੁਰੂ ਵਾਲਾ ਬਣ ਕੇ। ਜੇ ਗੁਰੂ ਵਾਲਾ ਨਹੀਂ ਬਣਿਆ, ਚਾਹੇ ਸਵਰਗ ਦਾ ਰਾਜਾ ਇੰਦਰ ਵੀ ਆ, ਉਹਨੂੰ ਵੀ ਇਹਨਾਂ ਜੂਨੀਆਂ 'ਚ ਜਾਣਾ ਪਵੇਗਾ। ਜਿਹੜੇ ਛੋਟੀ ਵਿਚਾਰ ਵਾਲੇ ਬੰਦੇ ਨੇ ਉਹਨਾਂ ਨੂੰ ਸ਼ੰਕਾ ਪੈਦਾ ਹੋ ਜਾਏਗੀ ਵੀ ਉਹ ਸਵਰਗ ਦਾ ਰਾਜਾ ਇਤਨਾ ਪਦਾਰਥ ਉਹਦੇ ਅਧੀਨ ਹੈ, ਉਹ ਕਿਵੇਂ ਤ੍ਰਿਜੂਨੀਆਂ 'ਚ ਚਲਿਆ ਜਾਵੇਗਾ। ਉਹ ਇੱਕ ਦ੍ਰਿਸ਼ਟਾਂਤ ਦੁਆਰਾ, ਇੱਕ ਦ੍ਰਿਸ਼ਟਾਂਤ ਹੁੰਦਾ, ਇੱਕ ਦਾ ਦ੍ਰਿਸ਼ਟਾਂਤ ਹੁੰਦਾ, ਉਹਦੀ ਫਿਰ ਉਹ ਸਿੱਧੀ ਕਰਦਾ ਹੁੰਦਾ ਬਈ ਹਾਂ ਪ੍ਰੈਕਟੀਕਲ ਜਾਵੇਗਾ। ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਵਿਸ਼ਨੂੰ ਭਗਵਾਨ ਦਾ 14 ਕਲਾਂ। ਤਾਂ ਅਵਤਾਰ ਹੋਣ ਦੇ ਨਾਤੇ ਦਰਬਾਰ ਸਜਿਆ ਹੋਇਆ, ਰਿਸ਼ੀ ਮੁਨੀ ਵੀ ਬੈਠੇ ਨੇ। ਜਿਹੜਾ ਮਾਤ ਲੋਕ ਦੇ ਵਿੱਚ ਜੀਵ ਕੋਟੀ ਚ ਆਵੇਗਾ, ਈਸ਼ਰ ਕੋਟੀ ਚ ਆਵੇਗਾ, ਗੁਰੂ ਉਹਨੂੰ ਵੀ ਤਾਰਨਾ ਪਵੇਗਾ। ਜੋ ਮਰਜ਼ਾਦਾ ਨਾ ਮਾਤ ਲੋਕ ਦੀ, ਉਹਨੂੰ ਵੀ ਕਰਨੀ ਪਵੇਗੀ। ਹਾਂ, ਇਸ ਤਰ੍ਹਾਂ ਦੇ ਨਾਲ ਰਾਮ ਚੰਦਰ ਜੀ ਦਾ ਗੁਰੂ ਵਿਸ਼ਿਸ਼ਟ ਜੀ ਹੋਏ ਨੇ। ਤਾਂ ਸਭਾ ਲੱਗੀ ਹੋਈ ਆ, ਮਹਾਂਪੁਰਸ਼ ਬੈਠੇ ਨੇ, ਅਵਤਾਰ ਸੀ ਨਾ ਭਾਵੇਂ ਰਾਜਾ ਵੀ ਸੀ। ਤਾਂ ਫਿਰ ਇੱਕ ਕੀੜਾ ਜਿਹਦੀਆਂ ਪਿਛਲੀਆਂ ਟੰਗਾਂ ਟੁੱਟੀਆਂ ਹੋਈਆਂ ਨੇ, ਕੰਧ 'ਤੇ ਚੜ੍ਹਦਾ, ਚੜ੍ਹ ਨਹੀਂ ਹੁੰਦਾ, ਡਿੱਗ ਪੈਂਦਾ। ਰਾਮ ਚੰਦਰ ਜੀ ਹੱਸਣ ਲੱਗ ਗਏ ਉਸ ਕੀੜੇ ਨੂੰ ਦੇਖ ਕੇ। ਹੱਸਦਿਆਂ ਦੇਖ ਕੇ ਵਿਸ਼ਿਸ਼ਟ ਜੀ ਕਹਿਣ ਲੱਗੇ, ਮਹਾਰਾਜ ਆਪ ਹੱਸਦੇ ਹੋ? ਕਹਿਣਗੇ, ਆ ਮਨੀਸ਼ਰ, ਆ ਜੋ ਕੀੜਾ ਨਾ ਕੰਧ 'ਤੇ ਚੜ੍ਹਦਾ, ਇਹਦੀਆਂ 2 ਟੰਗਾਂ ਟੁੱਟੀਆਂ ਹੋਈਆਂ ਨੇ, ਕੰਧ 'ਤੇ ਚੜ੍ਹਦਾ, ਡਿੱਗ ਪੈਂਦਾ, ਮੈਂ ਹੱਸਦਾ ਇਹਨੂੰ ਦੇਖ ਕੇ। ਵਸ਼ਿਸ਼ਠ ਜੀ ਕਹਿਣ ਲੱਗੇ, ਤਾਂ ਹੱਸਣ ਦਾ ਕੋਈ ਕਾਰਨ ਨਹੀਂ ਹੈ, ਇਹਦੀਆਂ ਟੰਗਾਂ ਨਹੀਂ ਹਨ ਟੁੱਟੀਆਂ ਹੋਈਆਂ ਨੇ, ਚੜ੍ਹ ਨਹੀਂ ਹੁੰਦਾ, ਹੱਸਣ ਦਾ ਕਾਰਨ ਕੋਈ ਹੋਰ ਹੈ। ਵਸ਼ਿਸ਼ਠ ਵੀ ਤਰਕਾਲੀ ਸੀ ਨਾ, ਵਸ਼ਿਸ਼ਠ ਜੀ ਵੀ ਰਾਮ ਚੰਦਰ ਜੀ ਕਹਿਣ ਲੱਗੇ, ਸੁਣੋ ਮਨੀਸ਼ਰ ਜੀ, ਇਹ ਜਿਹੜਾ ਕੀੜਾ ਨਾ, ਹੁਣ ਕੰਧ 'ਤੇ ਚੜ੍ਹਦਾ, ਟੰਗਾਂ ਟੁੱਟੀਆਂ ਹੋਈਆਂ ਨੇ ਨਾ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਹੁਣ ਇਹ ਕੀੜਾ ਬਣਿਆ ਹੋਇਆ ਹੋ ਗਿਆ ਨਾ ਸਿੱਧ। ਜਿਹੜੇ ਸੁਰਗਾਂ ਦੇ ਵਿੱਚ ਜਾਂਦੇ ਨੇ ਉਹ ਪੁੰਨੀ ਲੋਕ ਜਾਂਦੇ ਨੇ, ਪੁੰਨੀ ਥਰਡ ਸੈਕਿੰਡ ਔਰ ਫਸਟ ਇਸ ਤਰ੍ਹਾਂ ਦੇ ਉੱਥੇ ਦਰਜੇ ਨੇ। ਫਸਟ ਦਰਜਾ ਇੰਦਰ ਦਾ, ਸਭ ਤੋਂ ਸੀਨੀਅਰ ਆ ਇੰਦਰ ਆ ਜਿਹੜਾ, ਯਾਨੀ ਸੁਰਗ ਦਾ ਰਾਜ ਹੈ, ਸਾਰੀਆਂ ਪੁਰੀਆਂ ਉਸਦੇ ਅਧੀਨ ਨੇ, ਜਿੰਨੇ ਸੂਬੇ ਨੇ ਸਾਰੇ ਸੈਂਟਰ ਦੇ ਅਧੀਨ ਨੇ ਦਿੱਲੀ ਦੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ, ਇਹ ਵਿਚਾਰਾ ਹੁਣ ਕਿਉਂ ਜਿਹੜੀ ਸਵਰਗ ਪਦਵੀਆਂ ਨੇ ਜਾਂ ਇੰਦਰ ਪਦਵੀ ਹੈ ਉਹ ਚੱਲ ਨਹੀਂ ਹੈ, ਪੁੰਨਾਂ ਦਾ ਫਲ ਸ਼ੀਨ ਹੋ ਜਾਂਦਾ, ਜਿਹੜਾ ਆਤਮਾ ਅਚੱਲ ਉਹ ਸ਼ੀਨ ਨਹੀਂ ਹੈ, ਉਹ ਤਬਦੀਲੀ ਪਜੀਰ ਨਹੀਂ ਹੈ, ਉਹ ਤਾਂ ਇੱਕ ਰਸ ਹੈ। ਔਰ ਇਸ ਤਰ੍ਹਾਂ ਦੇ ਨਾਲ ਭਾਵੇਂ ਸਵਰਗ ਦਾ ਰਾਜਾ ਇੰਦਰ ਵੀ ਹੋਵੇ, ਜੋ ਰੱਬੀ ਅਸੂਲ ਹੈ ਉਹਦੇ 'ਤੇ ਵੀ ਲਾਗੂ ਹੋਵੇਗਾ, ਉਹਨੂੰ ਵੀ ਤਰਜੂਨੀਆਂ ਦੇ ਵਿੱਚ ਜਾਣਾ ਪਵੇਗਾ। ਇਸ ਦੀ ਹੀ ਬਾਬਤ ਗੁਰੂ ਸਾਹਿਬ ਨੇ ਲਿਖਿਆ ਨਾ ਗੁਰਬਾਣੀ, ਵੀ ਜਿਹੜਾ ਗੁਰੂ ਵਾਲਾ ਨਹੀਂ, ਜਿਹਨੂੰ ਮੰਤਰ ਨਹੀਂ ਮਿਲਿਆ, ਨਹੀਂ ਪ੍ਰਾਪਤ ਹੋਇਆ, ਉਹ ਕਹਿੰਦੇ ਫਿਰ ਇਹਨਾਂ ਜੂਨੀਆਂ ਦੇ ਵਿੱਚ ਜਾਵੇਗਾ, ਕੂਕਰਾ ਸੂਕਰਾ ਗਰਦਵਾ ਕਾਕਾ ਸਰਪਨਾ ਤੁਲਖਲਾ। ਉਹ ਇੰਦਰ ਸਵਰਗ ਦਾ ਰਾਜਾ ਕੀੜਾ ਬਣਿਆ ਹੋਇਆ, ਟੰਗਾਂ ਵੀ ਟੁੱਟ ਗਈਆਂ ਵਿਚਾਰੇ ਦੀਆਂ, ਪਰ ਕਿਤੇ ਅਚੱਲ ਪਦਵੀ ਨੂੰ ਪ੍ਰਾਪਤ ਨਾ ਹੋ ਸਕਿਆ। ਜਿਹੜੀ ਇਹ ਵਸਤੂ ਪ੍ਰਾਪਤ ਹੋਣੀ ਸੀ ਉਸ ਨੂੰ ਇਹ ਰਸਤਾ ਹੀ ਨਹੀਂ ਪ੍ਰਾਪਤ ਹੋਇਆ। ਦੁਨੀਆਂ ਦੇ ਪਦਾਰਥਾਂ ਦਾ ਰਸਤਾ ਹੋਰ ਹੈ, ਜਿਹੜਾ ਗੁਰੂ ਵਾਲਾ ਨਾ ਉਹਦਾ ਰਸਤਾ ਹੋਰ ਹੈ। ਗੁਰੂ ਵਾਲੇ ਦੇ ਰਸਤੇ ਨੇ ਤਾਂ ਜਾਣਾ ਗੁਰੂ ਕੋਲ ਨੂੰ, ਪਦਾਰਥਾਂ ਵਾਲੇ ਦੇ ਰਸਤੇ ਵਾਲੇ ਨੇ ਜਾਣਾ, ਪਦਾਰਥਾਂ ਦਾ ਸਰੂਪ ਹੈ ਮਿੱਟੀ। ਔਰ ਇਸ ਤਰ੍ਹਾਂ ਦੇ ਨਾਲ ਆਪਣੀ ਵਿਚਾਰ ਨਗੁਰੇ ਔਰ ਗੁਰੂ ਵਾਲੇ 'ਤੇ ਚੱਲਦੀ ਹੈ। ਗੁਰੂ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ। ਐਸਾ ਮਨ ਇਕਾਗਰ ਹੋਣਾ ਚਾਹੀਦਾ, ਐਸਾ ਮਨ ਸਥਿਲ ਹੋਣਾ ਚਾਹੀਦਾ, ਇਸ ਨਾਲ ਮਨ ਪਵਿੱਤਰ ਹੋਣਾ ਚਾਹੀਦਾ, ਦੇਸ਼ ਕਾਲ ਵਸਤੂ 'ਤੇ ਉੱਚਾ ਹੋ ਜਾਣਾ ਚਾਹੀਦਾ। ਦੇਸ਼ ਕਾਲ ਵਸਤੂ ਦੇ ਵਿੱਚ ਸਰੀਰ ਨਹੀਂ ਪਾਸਦਾ, ਆਪਾਂ ਦਾ ਸਰੀਰ ਦ੍ਰਿਸ਼ਟੀ ਆਲੇ ਦੁਆਲੇ ਨੂੰ ਝਾਕੀ ਜਾਂਦੇ ਹਾਂ ਬੈਠੇ, ਅਤੇ ਉਹ ਜਿਹੜਾ ਝਾਕਣਾ ਉਸਨੇ ਉਹ ਵਸਤਾ ਨਹੀਂ ਪ੍ਰਾਪਤ ਹੋਣ ਦੇਣੀ ਹੈ। ਨਹੀਂ, ਆਉਂਦੇ ਨੇ ਪ੍ਰੇਮੀ, ਆਈ ਜਾਣ, ਨਮਸਕਾਰ ਕਰਕੇ ਬੈਠੀ ਜਾਣ, ਜਿਹੜੇ ਬੈਠੇ ਨੇ ਉਹਨਾਂ ਦਾ ਕੀ ਫਰਜ਼ ਹੈ? ਉਹਨਾਂ ਦਾ ਫਰਜ਼ ਹੈ ਆਪਣੀ ਸੁਰਤ ਨੂੰ ਵਿਚਾਰ ਨਾਲ ਜੋੜਨਾ, ਵਿਚਾਰ ਨਾਲ ਜੁੜੇ ਤੇ ਜਿਹੜੀ ਸੁਰਤ ਵਾ ਫਿਰ ਉਹ ਇਕਾਗਰ ਹੋਵੇਗੀ, ਸਰੀਰ ਦੇ ਵਿੱਚ ਪਕਾਵਲੀ ਜੀ ਆਵੇਗੀ ਕਿ ਬਹੁਤ ਠੰਡੀ, ਅਤੇ ਉਹ ਫਿਰ ਜਿਹੜਾ ਸਰੀਰ ਹੈ ਉਹ ਸਿਥਲ ਹੋਣਾ ਸ਼ੁਰੂ ਹੋ ਜਾਵੇ, ਭੁੱਲਣਾ ਸ਼ੁਰੂ ਹੋ ਜਾਵੇਗਾ। ਗੁਰੂ ਐਸਾ ਰਸ ਬਾਣੀ ਦਾ ਲੈਣਾ ਚਾਹੀਦਾ, ਐਸਾ ਰਸ ਨਾਮ ਦਾ ਲੈਣਾ ਚਾਹੀਦਾ। ਆਓ ਪ੍ਰੇਮ ਦੇ ਨਾਲ ਗੱਜ ਵੱਜ ਕੇ ਬੋਲੋ, ਚਾਹੇ ਜਿਹੜੇ ਉਹ ਟਿਕਟਾਂ ਕੋ ਨੇ ਉਹ ਵੀ ਉਹ ਬੋਲਦੇ ਆਉਣ, ਸ਼ਬਦ ਪੜ੍ਹੋ ਪ੍ਰੇਮ ਨਾਲ।
ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ।
ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ,
ਪੈਣਗੇ, ਗਲਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ।
ਸਵਰਗ ਦਾ ਰਾਜਾ ਇੰਦਰ ਨਗੋਰਾ ਪੁੰਨ ਕਰਦਾ ਰਿਹਾ ਸੁਰਗ ਦੀ ਇੱਛਾ ਰੱਖ ਕੇ, ਸੁਰਗ ਪ੍ਰਾਪਤ ਹੋ ਗਿਆ ਤੇ ਪੁੰਨਾਂ ਦੀ ਹੈ ਲਿਮਿਟ, ਮਨਿਆਦ ਕਹਿੰਦੇ ਨੇ ਜੀ, ਉਹ ਸ਼ੀਨ ਹੋ ਗਏ ਜਿਹੜੇ ਪੁੰਨ ਸਨ ਭੁਗਤ ਲਏ, ਉਹ ਫਿਰ ਕਿਹੜੀ ਦੁਨੀਆ ਦੇ ਵਿੱਚ ਆ ਗਿਆ, ਏਡਾ ਵੱਡਾ ਸਰਜ ਦਾ ਮਾਲਕ ਉਹ ਕਿਹੜੀ ਦੁਨੀਆ 'ਚ ਆ ਗਿਆ ਜਿਹੜੀ ਧਰਤੀ 'ਤੇ ਫਿਰਦੀ ਆ ਕੀੜਿਆਂ ਦੀ। ਆਓ ਗੁਰੂ ਵਾਲੇ ਬਣ ਜਾਣਾ ਚਾਹੀਦਾ। ਫਰੀਦ ਸਾਹਿਬ ਜੀ ਦੀ ਸਾਖੀ ਚੱਲਦੀ ਹੈ, ਇਹ ਸੇਖ ਜਾਤੀ ਦੇ ਹੋਏ ਨੇ ਇਸਲਾਮ ਦੇ ਬੰਦੇ, ਇਹਨਾਂ ਦੀ ਮਾਤਾ ਨੇ ਗ੍ਰੰਥ ਆਦਿਕ ਪੜ੍ਹਦੀ ਸੀ, ਉਹਨੂੰ ਇਹ ਗਿਆਨ ਸੀ ਵੀ ਮਨੁੱਖਾਂ ਦੇ ਪਰਮੇਸ਼ਰ ਨੂੰ ਜਾਂ ਮੌਲਾ ਜਾਂ ਰੱਬ ਔਰ ਖੁਦਾ ਨੂੰ ਮੈਨੂੰ ਵਾਸਤੇ ਮਿਲੀ ਹੈ। ਜੇ ਆਪਣੇ ਗੁਰੂ ਘਰ ਦੇ ਵਿੱਚ ਮਨੁੱਖਾਂ ਦੇ ਮਿਲੀ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ, ਤਾਂ ਫਿਰ ਉਸਨੇ ਕਿਹਾ ਫਰੀਦਾ ਤੂੰ ਖੁਦਾ ਦੀ ਮਾਲਾ ਫੇਰਿਆ ਕਰ ਖੁਦਾ ਦੇ ਨਾਮ ਦੀ, ਖੈਰ ਮਾਤਾ ਦੇ ਕਹੇ 'ਤੇ ਮਾਲਾ ਜਾਣੀ ਤਸਵੀ ਫੇਰਨੀ ਸ਼ੁਰੂ ਕਰ ਦਿੱਤੀ। ਜਦ ਕੋਈ ਇਨਸਾਨ ਕਿਸੇ ਵਿੱਦਿਆ ਦਾ ਅਭਿਆਸ ਕਰਦਾ ਹੈ, 14 ਵਿੱਦਿਆ ਨੇ ਦੁਨੀਆਂ ਦੇ ਵਿੱਚ ਸਾਰੀਆਂ 14, ਇੱਕ ਜੋਸਤ ਵਿੱਦਿਆ ਜਿਹਨੂੰ ਪਾ ਮਿਸ਼ਟ ਕਹਿੰਦੇ ਨੇ, ਹੱਥਾਂ ਪੈਰਾਂ ਦੀਆਂ ਰੇਖਾਂ ਦੇ ਵਿੱਚ ਵੀ ਕੋਈ ਗੱਲ ਹੈ, ਇਹਨਾਂ ਦੇ ਵਿੱਚ ਵੀ ਕੋਈ ਰਾਜ ਹੈ, ਇਹਨਾਂ ਦੇ ਵਿੱਚ ਵੀ ਕੋਈ ਇਸਦਾ ਕਰਿਆ ਹੋਇਆ ਲਿਖਿਆ ਹੋਇਆ। ਉਹ ਇਸ ਤਰ੍ਹਾਂ ਦੇ ਨਾਲ ਫਰੀਦ ਨੂੰ ਕਿਵੇਂ ਲਿਖਿਆ ਹੋਇਆ, ਜਿਹੜੀ ਵਿੱਦਿਆ ਜੇ ਪੂਰੀ ਅਧਿਐਨ ਹੋ ਜਾਵੇ ਨਾ, ਕਹਿੰਦੇ ਉਸ ਦਾ ਜੋ ਫਲ ਹੈ ਉਸ ਇਨਸਾਨ ਦੀ ਜਵਾਨ ਔਰ ਦਿਮਾਗ 'ਚ ਆ ਜਾਂਦਾ। ਜਿਸ ਤਰ੍ਹਾਂ ਕਲਗੀਧਰ ਮਹਾਰਾਜ ਜੀ ਦੁਨੀਆਂ ਦਾ ਪਾਪ ਦੂਰ ਕਰਦੇ ਹੋਏ ਨੰਦੇੜ ਨੂੰ ਜਾ ਰਹੇ ਨੇ, ਕਿਆਮ ਕਰਦੇ ਕਰਦੇ ਬਹੁਤ ਨਿਕਲ ਗਏ ਇੱਧਰ ਪਰੇ ਨੂੰ, ਜਾ ਕੇ ਕਿਆਮ ਕਰ ਦਿੱਤਾ ਉਸ ਪਿੰਡ ਦੇ ਵਿੱਚ। ਇੱਕ ਜੋਸਤ ਪੜ੍ਹਿਆ ਹੋਇਆ ਪੰਡਿਤ ਸੀ ਕੋਈ, ਜੋਸਤ ਇੱਕ ਵਿੱਦਿਆ ਗੁਰਮੁਖੋ, ਇਹਦਾ ਇਹਦੀ ਤਾਕਤ ਕੀ ਹੈ ਵਿੱਦਿਆ ਦੀ, ਇਹਦੀ ਤਾਕਤ ਆ ਤਿੰਨ ਜਨਮ ਦੀ ਖਬਰ ਦੱਸ ਦੇਵੇਗਾ ਉਹ ਜਿਹੜਾ ਪੜ੍ਹਿਆ ਹੋਇਆ। ਇੱਕ ਰਾਗ ਵਿੱਦਿਆ, ਰਾਗ ਵਿੱਦਿਆ ਕਹਿੰਦੇ ਜੇ ਪੂਰੀ ਰਾਗ ਵਿੱਦਿਆ ਅਧੀਨ ਹੋ ਜਾਵੇ ਨਾ, ਤਾਂ ਫਿਰ ਉਸ ਦੇ ਅੰਦਰ ਸ਼ਕਤੀ ਪੈਦਾ ਹੋ ਜਾਵੇਗੀ ਉਹਦੀ ਆਵਾਜ਼ ਦੇ ਅੰਦਰ। ਜਿਵੇਂ ਦੱਸਿਆ ਵੀ ਬਸੰਤ ਰਾਗ ਹੈ, ਬਸੰਤ ਰਾਗ ਜੇ ਉਹ ਪੂਰਾ ਅਧੀਨ ਹੋ ਜਾਵੇ ਨਾ, ਪੂਰਾ ਜਿਵੇਂ ਗਾਉਣਾ ਉੱਕਣ ਗਾਇਆ ਜਾਵੇ, ਕਹਿੰਦੇ ਸਾਰੇ ਸਭਾ ਸਦ ਲੋਕਾਂ ਦੇ ਲੀੜੇ ਬਸੰਤੀ ਰੰਗੇ ਜਾਣਗੇ। ਅਤੇ ਹੁਣ ਕਿਉਂ ਨਹੀਂ ਰੰਗ ਹੁੰਦੇ, ਰਾਗ ਤਾਂ ਬਹੁਤ ਹੋ ਰਹੇ ਨੇ, ਹੋਰ ਵੀ ਬਹੁਤ ਕੁਛ ਹੋ ਰਿਹਾ, ਹੱਥ ਪੈਰ ਵੀ ਬਥੇਰੇ ਦੇਖਦੇ ਨੇ ਲੋਕ, ਹੋਰ ਵੀ ਵਿੱਦਿਆ ਨੇ, ਔਰ ਡਾਕਟਰੀ ਵੀ ਵਿੱਦਿਆ ਹੀ ਹੈ ਨਾ, ਉਹ ਇਸ ਤਰ੍ਹਾਂ ਦੇ ਨਹੀਂ, ਬਰਮ ਵੀ ਵਿੱਦਿਆ, ਇੱਕ ਬਰਮ ਵਿੱਦਿਆ ਉਹਦੇ ਵਿੱਚ ਵੀ ਤਾਕਤ ਹੈ ਜੇ ਪੂਰੀ ਅਧਿਐਨ ਹੋ ਜਾਵੇ ਕਿਸੇ ਕੋਲੋਂ, ਉਹਦੇ 'ਚ ਕੀ ਤਾਕਤ ਹੈ, ਉਹ ਬਰਮ ਨੂੰ ਪੈਦਾ ਕਰ ਦੇਵੇਗੀ, ਜਿਵੇਂ ਹੱਥ 'ਤੇ ਔਲਾ ਪਿਆ ਨਾ ਐਂ ਦਿਖੂਗਾ, ਨਹੀਂ ਗੱਲਾਂ ਨੇ ਬਸ। ਕਲਗੀਧਰ ਮਹਾਰਾਜ ਸਰਵਗ ਗੁਰੂ ਸਿੱਖ ਨੂੰ ਕਹਿੰਦੇ ਭਾਈ ਇੱਥੇ ਇੱਕ ਜੋਸ਼ ਹੀ ਰਹਿੰਦਾ, ਜਾਂ ਉਹਨੂੰ ਬੁਲਾ ਕੇ ਲਿਆ। ਖੈਰ ਉਹਨੇ ਕਲਗੀਧਰ ਮਹਾਰਾਜ ਦੇ ਦਰਸ਼ਨ ਨਹੀਂ ਸਨ ਕਰੇ, ਸੁਣਿਆ ਵੀ ਨਹੀਂ ਹੋਣਾ ਕਿ ਉਸ ਟਾਈਮ ਦੇ ਵਿੱਚ ਗੱਲਬਾਤ ਜਾਂ ਹੋ ਰਿਹਾ, ਜਾਂ ਦੂਰ ਤਾਂ ਹੀ ਨਹੀਂ ਸੁਣਦਾ ਸੀ, ਅੱਜ ਕੱਲ੍ਹ ਤਾਂ ਇੱਕ ਸਕਿੰਟ ਦੇ ਵਿੱਚ ਸਾਰਿਆਂ ਮੁਲਕਾਂ ਦੇ ਵਿੱਚ ਪਤਾ ਲੱਗ ਜਾਂਦਾ, ਦਿਖਾਲ ਵੀ ਦਿੰਦੇ ਨੇ ਟੈਲੀਵਿਜ਼ਨ 'ਤੇ। ਤਾਂ ਉਹ ਪੰਡਿਤ ਨੇ ਆ ਕੇ ਨਮਸਕਾਰ ਕਰੀ, ਬੈਠ ਗਿਆ। ਜਦ ਕਲਗੀਧਰ ਮਹਾਰਾਜ ਦੇ ਦਰਸ਼ਨ ਕਰੇ ਉਸਨੇ, ਉਹਦੇ ਮਨ ਦੇ ਵਿੱਚ ਨਿਰਮਲਤਾ ਆ ਗਈ, ਨਿਰਮਲਤਾ। ਕਲਗੀਧਰ ਮਹਾਰਾਜ ਕਹਿਣਗੇ ਪੰਡਿਤ ਜੀ, ਜੋਸ਼ਤੀ ਜੀ, ਹਾਂ ਮਹਾਂਪੁਰਸ਼ੋ, ਕਹਿਣੇ ਕਿ ਤੂੰ ਜੋਸ਼ਤ ਜਾਣਦਾ, ਜੋਸ਼ਤ ਵਿੱਦਿਆ ਤੈਨੂੰ ਆਉਂਦੀ ਹੈ, ਜੋ ਜੋਸ਼ਤ ਵਿੱਦਿਆ ਦੇ ਵਿੱਚ ਗੁਣ ਹੈ ਉਹ ਤੇਰੇ 'ਚ ਆ ਗਿਆ। ਕਹਿੰਦਾ ਹਾਂ ਮਹਾਂਪੁਰਸ਼ੋ, ਮੇਰੇ 'ਚ ਆਇਆ ਹੋਇਆ, ਮੈਂ ਦੱਸ ਦੂੰਗਾ। ਕਹਿਣ ਲੱਗੇ ਤੂੰ ਹਿਸਾਬ ਲਾ ਕੇ ਦੱਸ, ਅਸੀਂ ਕਾਹਦੇ ਵਾਸਤੇ ਜਾਂਦੇ ਹਾਂ ਇੱਧਰ ਨੂੰ। ਕਹਿੰਦਾ ਲਓ ਮਹਾਰਾਜ ਜੀ, ਮੈਂ ਅਵੇ ਹੀ ਦੱਸ ਦਿਆਂਗਾ। ਉਹਨੇ ਆਪਣੀ ਪੁਸਤਕ ਖੋਲ ਲਈ, ਹਿਸਾਬ ਲਾ ਕੇ ਉਸਨੇ ਦੱਸ ਦਿੱਤਾ ਬਈ ਮਹਾਰਾਜ ਜੀ, ਆਪ ਤਾਂ ਔਰੰਗਜ਼ੇਬ ਕੋ ਮਿਲਣ ਜਾਂਦੇ ਹੋ, ਔਰੰਗਜ਼ੇਬ ਨੂੰ, ਅੱਗੇ ਵੀ ਸਰਵਗ ਗੁਰੂ ਹੈ ਨਾ, ਉਹ ਤਾਂ ਪਹਿਲਾਂ ਹੀ ਜਾਣਦੇ ਸਨ, ਇੱਕ ਉਹਦੀ ਵਿੱਦਿਆ ਪਰਖਣੀ ਸੀ, ਵਿੱਦਿਆ। ਕਹਿਣਗੇ ਠੀਕ ਹੈ, ਅਸੀਂ ਔਰੰਗਜ਼ੇਬ ਨੂੰ ਮਿਲਣ ਜਾਂਦੇ ਹਾਂ, ਫਿਰ ਇਉਂ ਦੱਸ ਤੂੰ ਹੁਣ, ਅਸੀਂ ਮਿਲ ਜਾਂਗੇ ਜਾਂ ਨਹੀਂ ਮਿਲਾਂਗੇ। ਕਹਿੰਦਾ ਲਓ ਜੀ, ਅਵੇ ਹੀ ਦੱਸ ਦਿੰਦਾ। ਉਹਨੇ ਆਪਣੀ ਵਿੱਦਿਆ ਦੁਆਰਾ ਹਿਸਾਬ ਲਾ ਕੇ ਦੱਸ ਦਿੱਤਾ। ਕਹਿੰਦਾ ਮਹਾਰਾਜ ਜੀ ਤੁਹਾਡੇ ਜਾਂਦਿਆਂ ਨੂੰ ਤਾਂ ਔਰੰਗਜ਼ੇਬ ਨੇ ਮਰ ਜਾਣਾ, ਤੁਹਾਡਾ ਮਿਲਾਪ ਔਰੰਗਜ਼ੇਬ ਨਾਲ ਨਹੀਂ ਹੋਵੇਗਾ। ਉਹ ਗੁਰੂ ਪਹਿਲਾਂ ਹੀ ਜਾਣਦਾ ਸੀ। ਕਹਿਣ ਲੱਗੇ ਠੀਕ ਹੈ ਨਹੀਂ ਜੋਸਤੀ ਜੀ, ਤੇਰੀ ਵਿੱਦਿਆ ਠੀਕ ਹੈ। ਕਿਉਂ? ਉਹਨੇ ਵਿੱਦਿਆ ਅਧਿਐਨ ਕਰਕੇ ਉਹਦੀ ਜਿਹੜੀ ਤਾਕਤ ਸੀ ਉਸਨੂੰ ਪ੍ਰਾਪਤ ਕਰ ਲਿਆ। ਉਹ ਇਸ ਤਰ੍ਹਾਂ ਜੋਸਤੀ ਹੁੰਦੇ ਹਨ। ਅਮਰਦਾਸ ਜੀ ਗੰਗਾ ਦੀ ਯਾਤਰਾ ਕਰਦੇ ਹੁੰਦੇ ਸਨ, ਗੰਗਾ ਦੀ ਬਹੁਤ ਦੁਨੀਆ ਇਸ ਤਰ੍ਹਾਂ ਦਾ ਕਰਦੀ ਆ, ਕੋਈ ਆਪੇ ਸਿਮਰਨ ਕਰਦਾ, ਕੋਈ ਹੋਰ ਪੁੰਨਦਾਨ ਕਰਦਾ, ਕੋਈ ਤੀਰਥ ਯਾਤਰਾ ਕਰਦਾ, ਅਤੇ ਜਿਹੜੇ ਫੁਰਨੇ ਨੇ ਉਹ ਲੈਦਾ ਲੈਦਾ। ਕਿਸੇ ਦਾ ਫੁਰਨਾ ਪਦਾਰਥ ਲੈਣ ਦਾ, ਕਿਸੇ ਦਾ ਫੁਰਨਾ ਰਾਜ ਭਾਗ ਲੈਣ ਦਾ, ਕਿਸੇ ਦਾ ਫੁਰਨਾ ਸਰਦਾਰ ਹੋਣ ਦਾ, ਕਿਸੇ ਦਾ ਫੁਰਨਾ ਮੈਂ ਬਹੁਤ ਵੱਡਾ ਹਾਕਮ ਬਣ ਜਾਵਾਂ, ਕਿਸੇ ਦਾ ਫੁਰਨਾ ਵੀ ਮੈਂ ਮੁਕਤ ਹੋ ਜਾਵਾਂ, ਮੇਰੀ ਨਜਾਤ ਹੋ ਜਾਵੇ। ਨਜਾਤ ਜਿਹੜਾ ਮੈਂ ਕੰਮ ਸ਼ੁਰੂ ਕਰਿਆ ਨਾ ਧਰਮ ਦਾ, ਇਸ ਧਰਮ ਦੇ ਕੰਮ ਦੇ ਵਿੱਚ, ਅਤੇ ਮੈਨੂੰ ਸਫਲਤਾ ਕੀ ਹੋਵੇ, ਅਤੇ ਮੈਨੂੰ ਮੁਕਤ ਵਸਤਾ ਪ੍ਰਾਪਤ ਹੋ ਜਾਵੇ, ਇਹ ਇੱਛਾ ਨੂੰ ਰੱਖ ਕੇ ਅਮਰਦਾਸ ਜੀ ਗੰਗਾ ਦੀ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਭਜਨ ਕੀ ਕਰਦੇ ਨੇ? ਹਨ ਗੁਰੇ, ਗੁਰੂ ਵਾਲੇ ਨਹੀਂ ਹਨ, ਪਰ ਜਿਹੜੇ ਉਹ ਸਰੀਰ ਦੇ ਵਿੱਚ ਵਸਤੂ ਹੈ ਨਾ, ਉਹ ਰੇਖਾਂ ਦੇ ਵਿੱਚ ਲਿਖੀ ਹੋਈ ਹੈ। ਹਨ ਗੁਰੇ ਖੋੜ ਸਮੰਤਰ ਦੀ ਇੱਕ ਪੱਕੀ ਵਾਲਾ 108 ਕੱਚੀ ਬਣਦੀ ਹੈ। 16 ਅੱਖਰਾਂ ਦਾ ਉਹ ਜਿਹੜਾ ਧਰੂਣ ਹੈ, ਜਿਹੜੇ ਸ਼ਬਦ ਦਾ ਜਾਪ ਕਰਿਆ ਸੀ, ਖੋਟ ਸਮਾਂਤਰ 16 ਨੂੰ ਕਹਿੰਦੇ ਨੇ। ਇੱਕ ਪੱਕੀ ਵਾਲਾ ਰੋਜ਼ ਫੇਰਦੇ ਨੇ। ਬਹੁਤ ਸਤੋਗੁਣੀ ਸੁਭਾਅ ਹੈ, ਬਹੁਤ ਜਿਹੜੀ ਕਿਰਿਆ ਸਵਸਥ ਹੈ ਉਹਨਾਂ ਦੀ, ਨਿਰਮਲ ਕਰਮ ਨੇ ਨਿਰਮਲ। ਦੱਸਿਆ ਨਾ ਸਾਧ ਨਾਮ ਜਾਂ ਕੇ ਨਿਰਮਲ ਕਰਮ, ਸਾਧ ਕੋਈ ਅੱਖਰਾਂ ਦਾ ਨਾਮ ਨਹੀਂ ਹੈ, ਸਾਧ ਤਾਂ ਇੱਕ ਅਵਸਥਾ ਗੁਰਮੁਖ, ਉਹ ਹੈ ਅੰਦਰ। ਆਓ ਇਸ ਤਰ੍ਹਾਂ ਦੇ ਨਾਲ ਆਪਣਾ ਉਹ ਸ਼ਰਧਾ ਗੰਗਾ 'ਤੇ ਹੈ ਉਹਨਾਂ ਦੀ, ਸ਼ਰਧਾ ਜ਼ਰੂਰ ਹੈ ਗੰਗਾ ਦੇ ਉੱਤੇ, ਪਰ ਜਿਹੜਾ ਉਹਨਾਂ ਦਾ ਫੁਰਨਾ ਨਾ ਉਹ ਗੰਗਾ ਤੋਂ ਪੂਰਾ ਨਹੀਂ ਹੋਣਾ। ਸੁਰਗ ਮਿਲ ਜੂ ਗੰਗਾ ਦੇ ਇਸ਼ਨਾਨ ਕਰੇ ਤੋਂ, ਰਾਜ ਮਿਲ ਜਾਵੇਗਾ ਗੰਗਾ ਦੇ ਇਸ਼ਨਾਨ ਕਰੇ ਤੋਂ, ਪਦਾਰਥ ਮਿਲ ਜਾਣਗੇ ਗੰਗਾ ਦੀ ਸੇਵਾ ਕਰੇ ਸੋ ਦੇਵਤਾ, ਫਿਰ ਮੁਕਤ ਨਹੀਂ ਮਿਲੇਗੀ। ਬਸ ਮੁਕਤ ਤਾਂ ਬ੍ਰਹਮ ਗਿਆਨੀ ਦੇ ਹੱਥ 'ਚ ਆ ਗੁਰੂ, ਕਿਉਂ? ਮੁਕਤ ਦੇ ਦੇਸ਼ ਵਿੱਚ ਪਹੁੰਚ ਗਿਆ। ਜਿਹੜਾ ਕਿਸੇ ਦੇਸ਼ ਦਾ ਵਾਸੀ ਹੈ ਉਹ ਦੂਏ ਨੂੰ ਵੀ ਲਿਜਾ ਸਕਦਾ, ਜਿਹੜਾ ਵਾਸੀ ਹੋਈ ਨਹੀਂ ਹੈ ਕਿਵੇਂ ਲਿਜਾਵੇਗਾ, ਉਹਨੂੰ ਰਾਹ ਦਾ ਹੀ ਪਤਾ ਨਹੀਂ ਹੈ। ਨਾਲੇ ਤਾਂ ਸੂਖਮ ਰਾਹ ਹੈ, ਅਸਤੂਲ ਰਾਹ ਤਾਂ ਆਪਾਂ ਪੁੱਛ ਗਿੱਛ ਕੇ ਵੀ ਜਾ ਸਕਦੇ ਹਾਂ, ਨਹੀਂ ਉਹ ਕਿੱਛੋਂ ਪੁੱਛਾਂਗੇ, ਉਹ ਤਾਂ ਸੂਖਮ ਹੈ। ਇਹ ਸਰੀਰ ਦੇ ਤਾਂ ਇੰਦਰੀਆਂ ਦੇ ਤਾਂ ਵਿਸ਼ੇ ਹੀ ਨਹੀਂ ਹੈ ਗੱਲ। ਕਹਿੰਦੇ ਨੇ ਗ੍ਰੰਥਾਂ ਦੇ ਵਿੱਚ ਲਿਖਿਆ ਬਈ 22 ਸਾਲ ਯਾਤਰਾ ਕਰਦੇ ਰਹੇ, 22 ਸਾਲ। ਦੇਖ ਲਓ ਕੀ ਕੁਛ ਕਰਦੇ ਨੇ ਜਿਹਨੇ ਮੁਕਤ ਲੈਣੀ ਹੈ। ਆਪਾਂ ਗੁਰਦੁਆਰੇ ਮੱਥਾ ਨਹੀਂ ਟੇਕ ਸਕਦੇ, ਚਲੋ ਮੁੰਡਿਆ ਦੁਕਾਨ ਖੋਲ੍ਹ ਚੱਲ ਕੇ, ਫਿਰ ਟੇਕ ਲਈ ਮੱਥਾ, ਦੱਸੋ ਫਿਰ ਕੀ ਵਸਤੂ ਪ੍ਰਾਪਤ ਹੋ ਜਾਏਗੀ। ਅਹੀ ਹੈ ਤੂੰ 2-4 ਦਿਨ ਇੱਥੇ ਫਿਰ ਲਾ, ਹੋਰ ਕੀ ਹੈ, ਤੈਨੂੰ ਜੇ ਸਲਾਮਾਂ ਕਰ ਦੇਣਗੇ ਤਾਂ ਵੀ ਸਲਾਮਾਂ ਤੇਰਾ ਕੀ ਸਾਰ ਦੇਣਗੀਆਂ, ਗਾਹਾਂ ਗਾਹਾਂ ਵਾਲੀਆਂ ਡਾਂਗਾਂ ਨੇ ਜਿਹੜੀਆਂ ਉਹ ਨਹੀਂ ਪਤਾ ਤੈਨੂੰ ਕਿਹਨੇ ਬੁਲਾਤਾ, ਹਉਂ ਨੇ ਪਦਾਰਥਾਂ ਦਾ ਹਉਂ ਆ ਗਈ ਅੰਦਰ ਤੇਰੇ, ਚੌਧਰੀ ਜਿਹਾ ਬਣ ਗਿਆ ਚਾਰਕ ਲੈ ਕੇ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ। ਜਾਂ 22ਵੀਂ ਯਾਤਰਾ ਮਨ ਨੂੰ ਗਏ, ਉਸ ਟਾਈਮ ਦੇ ਵਿੱਚ ਯਾਤਰਾ ਕਰਨੀ ਬੜੀ ਔਖੀ ਸੀ, ਅੱਜ ਕੱਲ੍ਹ ਮੰਗਣੀ ਹੈ, ਇੱਥੋਂ ਐਰੋਪਲੈਨ ਉੱਤੇ ਚੜ੍ਹੋ ਉੱਥੇ ਜਾ ਕੇ ਉਤਰ ਜਾਓ ਗੰਗਾ 'ਤੇ, ਗਾਹਾਂ ਕਾਰਾਂ ਖੜੀਆਂ ਹੁੰਦੀਆਂ ਨੇ, ਆਪਣੀ ਆਪਣੀ ਖੜੀਆਂ ਨੇ, ਟੈਕਸੀਆਂ ਬਥੇਰੀਆਂ ਖੜੀਆਂ ਨੇ। ਉਸ ਟਾਈਮ ਦੇ ਵਿੱਚ ਤਾਂ ਖਾਣ ਪਾਣ ਵੀ ਨਹੀਂ ਮਿਲਦਾ ਹੁੰਦਾ ਰਸਤੇ ਦੇ ਵਿੱਚੋਂ, ਪੰਜੀਰੀ ਆਦਿਕ ਕਰਕੇ ਗਠੜੀ ਬੰਨ ਕੇ ਸਿਰ ਤੇ ਰੱਖ ਕੇ ਫਿਰ ਜਾਂਦੇ ਹੁੰਦੇ ਸਨ। ਤਾਂ ਜਦ ਪਿਛਲੀ ਯਾਤਰਾ ਭਾਵ ਮਿਸ਼ਟ ਹੱਥਾਂ ਪੈਰਾਂ ਦੀਆਂ ਰੇਖਾ ਦੇਖਣ ਵਾਲਾ ਜੋਸਤੀ ਰਲ ਗਿਆ ਉਹਨਾਂ ਨਾਲ, ਉਹ ਸੀਗਾ ਗੁਰੂ ਵਾਲਾ, ਅਮਰਦਾਸ ਸੀਗੇ ਨਗੁਰੇ। ਤਾਂ ਫਿਰ ਜਾਂਦੇ ਰਹੇ, ਪੰਜੀਰੀ ਖਾਂਦੇ ਰਹੇ, ਸੁਭਾਅ ਬਹੁਤ ਬੀਬਾ ਸੀ, ਚਿੱਟਾ ਦਾੜਾ ਸੀ, ਸਤੋਗੁਣੀ ਸਰੀਰ। ਜਦ ਯਾਤਰਾ ਕਰਕੇ ਮੁੜੇ ਤਾਂ ਇੱਕ ਪਿੰਡ ਆ ਕੇ ਫਿਰ ਰਿਹਾਇਸ਼ ਕਰੀ, ਅਮਰਦਾਸ ਜੀ ਬਰਾਜ ਗਏ ਤਾਂ ਜਿਹੜਾ ਜੋਸਤੀ ਸੀ ਉਹ ਬੈਠਾ ਸੀ, ਚਰਨ ਸੀ ਰੰਗ ਨੰਗੇ। ਜਦ ਉਹਦੀ ਨਿਗਾਹ ਚਰਨਾਂ 'ਤੇ ਚਲੀ ਗਈ ਨਾ ਅਮਰਦਾਸ ਜੀ ਦੇ, ਤਾਂ ਉਹ ਚਰਨਾਂ ਦੇ ਵਿੱਚ ਇੱਕ ਰੇਖਾ ਹੁੰਦੀਆਂ ਨੇ ਜਿਨ੍ਹਾਂ ਨੂੰ ਲਕੀਰਾਂ ਕਹਿੰਦੇ ਨੇ, ਪਾਸ ਦੀਆਂ ਲਕੀਰਾਂ ਨੇ ਅਤੇ ਉਹਨੂੰ ਫਿਰ ਰੇਖਾ ਕਹਿੰਦੇ ਨੇ, ਰੇਖਾ। ਜਦ ਉਹਨੇ ਅਮਰਦਾਸ ਦੇ ਪੈਰ ਦੇ ਵਿੱਚ ਰੇਖਾ ਦੇਖੀ, ਉਹ ਜੋਸਤੀ ਹੈਰਾਨ ਹੋ ਗਿਆ, ਓਹੋ ਇਹ ਜਿਹੜਾ ਬਜ਼ੁਰਗ ਹੈ ਨਾ, ਜਿਹੜੀ ਰੇਖਾ ਇਹਦੇ ਚਰਨ ਦੇ ਵਿੱਚ ਹੈ ਨਾ, ਇਹਦੇ ਦੋ ਵਸਬ ਨੇ ਰੇਖਾ ਦੇ, ਦੋ ਫਲ ਦੇਵੇਗੀ ਇਹ, ਕਿਹੜੇ ਕਿਹੜੇ ਨੇ? ਜਾਂ ਤਾਂ ਇਹ ਚੱਕਰਵਰਤੀ ਰਾਜਾ ਬਣੇਗਾ, ਚੱਕਰਵਰਤੀ, ਨਹੀਂ ਫਿਰ ਈਸ਼ਰ ਕੋਠੀਆਂ ਦੇ ਵਿੱਚ ਅਵਤਾਰਾਂ ਦੇ ਵਿੱਚ ਇਹਦਾ ਦਰਜਾ ਹੋਵੇਗਾ। ਕਿਉਂਕਿ ਇਹ ਜਿਹੜੀ ਰੇਖਾ ਗੁਰਮੁਖ, ਭਾਈ ਗੁਰਦਾਸ ਨੇ ਵੀ ਲਿਖਿਆ ਕ੍ਰਿਸ਼ਨ ਭਗਵਾਨ ਦੇ ਚਰਨ ਦੇ ਵਿੱਚ ਵੀ ਪਦਮ ਰੇਖਾ ਸੀ ਲਿਖਿਆ ਨਾ ਉਹਨਾਂ ਨੇ, ਜਾਏ ਸੁੱਤਾ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਵਲ ਵਿੱਚ ਪਦਮ ਹੈ, ਚਿਲਮਿਲ ਚਿਲਕੇ ਬਾਂਗੀ ਤਾਰੇ। ਇੱਥੇ ਤਾਰਾ ਦੱਸਿਆ ਭਾਈ ਗੁਰਦਾਸ ਜੀ ਨੇ, ਪਰ ਨਹੀਂ ਰੇਖਾ ਹੁੰਦੀ ਹੈ, ਉਹ ਤਾਂ ਰਿਸ਼ੀ ਦਾ ਬਚਨ ਸੀ, ਰਿਸ਼ੀ ਦਾ। ਇਸ ਤਰ੍ਹਾਂ ਫਿਰ ਉਹ ਪਾਸੀ ਵੱਧ ਕਾਇਆ ਭਾਲ ਦਾ, ਮਿਰਗੇ ਜਾਣ ਬਾਣ ਲੈ ਮਾਰੇ। ਆਓ ਪਿੱਛੇ ਅਸੀਂ ਛੋਟੇ ਛੋਟੇ ਹੁੰਦੇ ਤਾਂ ਕੋਠਿਆਂ 'ਤੇ ਬੁੜੀਆਂ ਉੱਥੇ ਹੀ ਪੂਲੀਆਂ ਲੈ ਜਾਂਦੇ ਹਾਂ, ਦਾਲ ਪਤਲੀ ਜੀ ਹੁੰਦੀ ਸੀ, ਬੜੀ ਸਵਾਦ ਲੱਗਦੀ ਸੀ, ਉੱਥੇ ਛਕਣਾ ਛਕਾਉਣਾ, ਜੇ ਕਿਸੇ ਨੇ ਗੋਡੇ 'ਤੇ ਪੈਰ ਰੱਖ ਲੈਣਾ ਨਾ, ਕਹਿਣ ਲੱਗੇ ਭਾਈ ਗੋਡੇ 'ਤੇ ਪੈਰ ਨਾ ਰੱਖ, ਮਾੜਾ ਹੁੰਦਾ ਇਹ। ਮਾੜਾ ਕਿਉਂ ਹੈ? ਕ੍ਰਿਸ਼ਨ ਭਗਵਾਨ ਨੇ ਗੋਡੇ 'ਤੇ ਚਰਨ ਰੱਖਿਆ ਸੀ, ਉਹ ਬਦਕ ਨੇ ਤੀਰ ਮਾਰਿਆ ਪੈਰ ਦੇ ਵਿੱਚ ਚਰਨ ਦੇ। ਇੱਥੇ ਗੱਲ ਚੱਲ ਪਈ, ਗੱਲ ਤਾਂ ਆ ਤੀ ਅਸਲੀ ਕਰੋ। ਉਹ ਇਸ ਤਰ੍ਹਾਂ ਇੱਕ ਪਦਮ ਰੇਖਾ ਹੁੰਦੀ ਆ, ਪਦਮ ਰੇਖਾ ਹੁੰਦੀ ਆ। ਜਦ ਫਿਰ ਉਹ ਕਾਲਾ ਪੈ ਗਿਆ, ਜਗਾ ਤਾਂ ਨਾ ਸਕਿਆ, ਬਈ ਕਦ ਜਾਗਣ, ਮੈਂ ਇਹਨਾਂ ਨੂੰ ਪੁੱਛਾਂ ਵੀ ਤੁਹਾਡਾ ਗੁਰੂ ਕੌਣ ਹੈ? ਇਹ ਜਿਹੜੀ ਰੇਖਾ ਦੇ ਵਿੱਚ ਤਾਕਤ ਹੈ ਉਹ ਗੁਰੂ ਦਾ ਸੰਬੰਧ ਹੋਵੇਗਾ ਤਾਂ ਹੋਵੇਗੀ, ਵਰਨਾ ਨਹੀਂ ਹੋਣੀ। ਤਾਂ ਫਿਰ ਅਮਰਦਾਸ ਜੀ ਦੀ ਅੱਖ ਖੁੱਲ੍ਹੀ, ਉਹ ਜੋਸਤੀ ਕਹਿੰਦਾ ਬਜ਼ੁਰਗੋ, ਮੈਨੂੰ ਆਪਣੀ ਵਿੱਦਿਆ 'ਤੇ ਮਾਣ ਹੈ, ਜਿਵੇਂ ਆਪਾਂ ਨੂੰ ਗੁਰਬਾਣੀ 'ਤੇ ਮਾਣ ਹੈ, ਵੀ ਆਤਮਾ ਨੂੰ ਮਿਲਾ ਦੇਗੀ, ਮੁਕਤ ਕਰ ਦੇਗੀ, ਜਨਮ ਮਰਨ ਕੱਟ ਦੇਵੇਗੀ, ਚਾਰੇ ਪਦਾਰਥ ਵੀ ਦੇ ਦੇਵੇਗੀ, ਮਿਲਣਗੇ ਸ਼ਰਧਾ ਵਾਲੇ। ਬਜ਼ੁਰਗੋ ਤੁਹਾਡੇ ਚਰਨ ਦੇ ਵਿੱਚ ਜਿਹੜੀ ਆ ਰੇਖਾ ਨਾ, ਇਹਨੇ ਰੰਗ ਕਿਉਂ ਨਹੀਂ ਦਿਖਾਇਆ? ਇਹਦੀ ਜਿਹੜੀ ਤਾਕਤ ਆ ਤੁਹਾਡੇ 'ਚ ਪੈਦਾ ਕਿਉਂ ਨਹੀਂ ਹੋਈ? ਉਹ ਜਿਹੜਾ ਜੋਸਤੀ ਸੀ ਨਾ, ਉਹ ਉਹ ਨਗੁਰੇ ਦੇ ਹੱਥੋਂ ਨਹੀਂ ਸੀ ਲੈ ਕੇ ਖਾਂਦਾ। ਜਿਵੇਂ ਆਪਣਾ ਅੰਮ੍ਰਿਤ ਛਕਿਆ ਹੋਵੇ ਆਪਾਂ ਕਦੇ ਬੇਅੰਮ੍ਰਿਤੀਏ ਦਾ ਜੂਠਾ ਨਹੀਂ ਖਾਵਾਂਗੇ। ਹਦਾਇਤ ਆ ਸਾਨੂੰ ਗੁਰੂ ਦੀ। ਕਲਗੀਧਰ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਕਰੀ, ਪੰਜੇ ਪਿਆਰੇ ਨੇ ਜਿਹੜੇ ਹੁਣ ਆਪਾਂ ਨੂੰ ਕਰਦੇ ਨੇ। ਉਹ ਨਗੁਰੇ ਦੇ ਹੱਥੋਂ ਨਹੀਂ ਤੀ ਲੈ ਕੇ ਖਾਂਦਾ। ਉਹ ਕਦੇ ਨਗੁਰੇ ਦਾ ਜੂਠਾ ਖਾਧੇ ਤੇ ਜਿੰਨੇ ਪੁੰਨ ਦਾਨ ਕਰੇ ਸਾਰੇ ਨਾਸ ਹੋ ਜਾਂਦੇ। ਅਮਰਦਾਸ ਨੂੰ ਉਹ ਜੋਸਤੀ ਕਹਿੰਦਾ, ਬਜ਼ੁਰਗੋ ਦੋ ਚੀਜ਼ਾਂ ਮਿਲਣੀਆਂ ਨੇ ਤੁਹਾਡੀ ਰੇਖਾ ਨੇ ਦੇਣੀਆਂ ਨੇ, ਜਾਂ ਤਾਂ ਚੱਕਰਵਰਤੀ ਰਾਜੇ ਹੋਵੋਗੇ, ਜਾਂ ਫਿਰ ਤੁਸੀਂ ਅਵਤਾਰਾਂ 'ਚ ਦਰਜਾ ਆਵੇਗਾ ਤੁਹਾਡਾ ਈਸ਼ਰ ਕੋਟੀਆਂ 'ਚ। ਤੇ ਤੁਸੀਂ ਇਉਂ ਦੱਸੋ ਮੈਨੂੰ ਹੁਣ ਵੀ ਤੁਹਾਡਾ ਗੁਰੂ ਕੌਣ ਹੈ? ਗੱਲ ਤਾਂ ਗੁਰੂ ਕੋਲੋਂ ਨਿਬੜਨੀਆਂ ਕਰੋ ਨਾ। ਬਾਦਸ਼ਾਹ ਨਿਬੇੜ ਸਕਦਾ ਇਸ ਗੱਲ ਨੂੰ, ਨਾ ਅਮੀਰੀ ਨਿਬੇੜ ਸਕਦੀ ਹੈ, ਨਾ ਗਰੀਬੀ ਨਿਬੇੜ ਸਕਦੀ ਹੈ, ਨਾ ਹੋਰ ਕੋਈ ਤਾਕਤ ਨਿਬੇੜ ਸਕਦੀ ਹੈ। ਇਸ ਨੂੰ ਨਿਬੇੜੇਗਾ ਤਾਂ ਗੁਰੂ ਨਿਬੇੜੇਗਾ। ਬੜੋ ਪ੍ਰੇਮ ਦੇ ਨਾਲ
ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰ ਮੇਨਾਰ ਦੇ ਨੂੰ। ਬਿਨਾਂ ਗੁਰਾਂ ਤੋਂ ਮੁਕਤ ਨਾ ਬਈ ਹੋਵੇ, ਉਹ ਪੁੱਛੋ ਵਰ ਮੇਨਾਰ ਦੇ ਨੂੰ। ਨਾ ਹੋਵੇ ਉੱਥੋਂ ਵਰ ਮੈਨਾ
ਦੱਸਿਆ ਵੀ ਗੁਰੂ ਤੋਂ ਬਗੈਰ ਮੁਕਤ ਨਹੀਂ ਮਿਲੇਗੀ, ਸ਼ਕਤੀ ਮਿਲ ਜਾਵੇਗੀ। ਸ਼ਕਤੀ ਉਰੇ ਆਏ ਅਧੂਰਾਪਨ ਆਉ, ਨਾ ਤਾਂ ਬਹੁਤਾ ਪੜਿਆ ਹੋਇਆ ਮੁਕਤ ਹੋ ਸਕਦਾ, ਨਗੁਰਾ ਪੜਾਈ ਨਗੁਰਾ ਵੀ ਕਰ ਸਕਦਾ, ਹੋਰ ਪੁੱਠਾ ਲੜਕ ਵੀ ਸਕਦਾ, ਧੂੰਆਂ ਵੀ ਤਾਪ ਸਕਦਾ, ਪਾਣੀ 'ਚ ਵੀ ਬਹਿ ਸਕਦਾ, ਪਰ ਜਿੰਨਾ ਚਿਰ ਇਹ ਗੁਰੂ ਵਾਲਾ ਨਹੀਂ ਨਾ ਬਣਦਾ, ਮਨ ਦੇ ਵਿੱਚ ਕਦੇ ਚੈਨ ਨਹੀਂ ਆਵੇਗਾ, ਮਨ ਦੇ ਵਿੱਚ ਪੀਸ ਓਫ ਮਾਇੰਡ ਨਹੀਂ ਪ੍ਰਾਪਤ ਹੋਵੇਗਾ। ਬਹੁਤ ਮਿਸਾਲਾਂ ਨੇ ਗੁਰੂ ਘਰ ਦੇ ਵਿੱਚ, ਬਹੁਤ ਪੜਿਆ ਹੋਇਆ ਸੀ, ਪੈਰਾਂ ਦੇ ਵਿੱਚ ਜੁੱਤੀ ਨਹੀਂ ਸੀ ਪਾਉਂਦਾ ਸੀ ਨੁੰਗਰਾ, ਸਰੀਰ 'ਤੇ ਲੀੜਾ ਨਹੀਂ ਸੀ ਲੈਂਦਾ, 100 ਟਾਕੀ ਦੀ ਕੰਬਲ ਰੱਖਦਾ ਸੀ, ਹੋਰ ਕਰਮ ਧਰਮ ਬਹੁਤ ਕਰਦਾ ਸੀ, ਬਰੰਗ ਸਾਧਨ, ਯਾਨੀ ਬਰਮੀ ਨੂੰ ਕੁੱਟਦਾ ਸੀ, ਮਨ ਨਹੀਂ ਕੁੱਟਿਆ ਉਸਨੇ। ਮਨ ਕੁੱਟਣ ਦੀ ਯੁਗਤੀ ਕਿਹਦੇ ਕੋਲ ਹੈ? ਗੁਰੂ ਕੋਲ ਹੈ। ਗੁਰੂ ਸਾਹਿਬ ਜੀ ਨੇ ਲਿਖਿਆ ਨਾ ਗੁਰਬਾਣੀ ਦੇ ਵਿੱਚ, ਗੁਰੂ ਸਾਹਿਬ ਜੀ ਨੇ ਕੋਈ ਭੁਲੇਖਾ ਨਹੀਂ ਛੱਡਿਆ ਸਿੱਖ ਨੂੰ। ਗੁਰੂ ਸਾਹਿਬ ਜੀ ਕਹਿੰਦੇ ਬਰਮੀ ਮਾਰੀ ਸਾਂਪ ਨਾ ਮੂਆ, ਕੁੱਟੀ ਜਾਓ। ਬਰਮੀ ਕੀ ਹੈ? ਸਰੀਰ। ਸਰੀਰ ਦੇ ਵਿੱਚ ਜਿਹੜਾ ਮਨੋ ਹੈ, ਮਨ ਉਹ ਹੋਰ ਹੈ। ਤੁਸੀਂ ਇਹੋ ਦੱਸੋ, ਸਰੀਰ ਦੇ ਸੋਟੀ ਮਾਰਿਆ ਮਨ ਦੇ ਵੀ ਸੋਟੀ ਲੱਗ ਜੂਗੀ? ਨਹੀਂ ਲੱਗੇ। ਮਨੋ ਹੈ ਨਾ ਜਿਹੜਾ, ਜਿੰਨਾ ਚਿਰ ਇਹ ਗੁਰੂ ਵਾਲਾ ਨਹੀਂ ਬਣਦਾ ਹੈ, ਜਦ ਗੁਰੂ ਵਾਲਾ ਬਣੇਗਾ ਫਿਰ ਇਸ ਮਨ ਨੂੰ ਫੜਨਾ ਸ਼ਬਦ ਨੇ, ਫਿਰ ਇਹਦਾ ਕਾਰਜ ਰਾਸ ਹੋਣਾ ਵਰਨਾ ਨਹੀਂ ਹੋਵੇਗਾ। ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਵੇਰ ਪਰਬਤ 'ਤੇ ਪਹੁੰਚੇ ਨੇ, ਦੇਖ ਲਓ ਕਿੰਨੇ ਸਿੱਧ ਬੈਠੇ ਦੀ ਸ਼ਕਤੀਆਂ ਵਾਲੇ, ਪਰ ਨਹੀਂ ਅਧੂਰੇ, ਮਨ ਨੂੰ ਸ਼ਾਂਤੀ ਨਹੀਂ ਕਰਾਉਂਦੇ। ਉਹ ਤਾਂ ਇੱਕ ਥੋੜ੍ਹੀ ਜਿਹੀ ਉੱਚੀ ਮਾਇਆ ਹੈ, ਆਹ ਦੁਨਿਆਵੀ ਲੋਕ ਨੇ ਮਾਇਆ ਧਾਰੀ, ਇਹਨਾਂ ਨੂੰ ਕੋਈ ਸ਼ਾਂਤੀ ਹੈ? ਇਹ ਸ਼ਾਂਤੀ ਦਾ ਗਿਆਨ ਚਾਹ ਪੜੋ ਪ੍ਰੇਮ ਦੇ ਨਾਲ, ਉਧਰ ਨੂੰ ਆਪਾਂ ਜਾਂਦੇ ਕੋਈ ਨੀ।
ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਤੋਂ, ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਤੋਂ, ਭੋਗਣ ਪੂਰੇ ਗੈਸੋਇਨ ਚੰਦਨ ਸੁਗੰਧ। ਪ੍ਰਭ ਚੇਤਨ ਆਵਈ ਵੇਸ਼ਾ ਦੇ ਕੀੜੇ ਬਿਨ ਹਰ ਨਾਮ ਨਸ਼ਾਂਤ ਹੋਏ
ਨਾਮ ਤੋਂ ਬਗੈਰ ਕਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਕਿਤਨੇ ਹੀ ਪਦਾਰਥ ਹੋਣ, ਗੁਰੂ ਵਾਲਾ ਬਣੇਗਾ ਤਬ ਨਾਮ ਦੀ ਪ੍ਰਾਪਤੀ ਹੋਵੇਗੀ। ਜਦ ਨਾਮ ਦੀ ਪ੍ਰਾਪਤੀ ਹੋ ਗਈ, ਰਾਜ ਭਾਗ ਵੀ ਠੰਡਾ ਹੋ ਜਾਵੇਗਾ। ਗਰੋਂ ਖੋ ਪਦਾਰਥ ਜਿਹੜੇ ਅੱਗ ਮੰਗਣ ਤਫਦੇ ਨੇ ਨਾ, ਜਦ ਇਹ ਗੁਰੂ ਵਾਲਾ ਬਣ ਕੇ ਨਾਮ ਨਾਲ ਜੁੜ ਜਾਏਗਾ, ਉਹ ਵੀ ਬਰਫ਼ ਬਣ ਜਾਣਗੇ। ਕਿਉਂ ਜੀ, ਕੋਈ ਮਿਸਾਲ ਵੀ ਹੈ? ਭਾਈ ਗੁਰਦਾਸ ਜੀ ਨੇ ਲਿਖਿਆ, ਰਾਜਾ ਜਨਕ ਦੀ ਬਾਬਤ ਥੀਟਾ ਰਾਜਾ ਥੀ ਵੀ ਚੱਕਰਵਰਤੀ, ਡੈਮੋਕ੍ਰੇਸੀ ਨਹੀਂ ਸੀ, ਚੱਕਰਵਰਤੀ ਕੋਈ ਹੋਰ ਚੀਜ਼, ਉਹਦੇ 'ਤੇ ਹੋਰ ਨਹੀਂ ਹੁਕਮ ਹੁੰਦਾ ਕਿਸੇ ਦਾ। ਇੱਥੇ ਦਾ ਕੱਲ੍ਹ ਨੂੰ ਡਾਰਾ ਖਬਰਾ ਕੀ ਹੋ ਜਾਵੇ, ਉਹ ਇਸ ਤਰ੍ਹਾਂ ਦਾ ਹੁੰਦਾ ਹੈ। ਤਾਂ ਫਿਰ ਉਸਨੇ ਅਸ਼ਟਾਬਕਰ ਜੀ ਨੂੰ ਗੁਰੂ ਧਾਰਨ ਕਰਿਆ। ਅਸ਼ਟਾਬਕਰ ਮਨੀਸ਼ਰ ਸੀ ਕੋਈ, ਆਪੋ ਆਪਣੇ ਮਤਾਂ ਅਨੁਸਾਰ। ਉਸ ਨੂੰ ਸ਼ਬਦ ਦੁਆਰਾ ਗਿਆਨ ਕਰ ਦਿੱਤਾ ਅਸ਼ਟਾਬਕਰ ਜੀ ਨੇ ਗੁਰਮੁਖੋ। ਹਾਂ ਰਾਜਾ ਦੇਖ ਲਓ, ਚੱਕਰਵਰਤੀ ਰਾਜਾ, ਇਤਨਾ ਮਨ ਠੰਡਾ ਹੋ ਗਿਆ ਨਾ, ਇਤਨਾ ਮਨ ਸ਼ਾਂਤੀ 'ਚ ਆ ਗਿਆ ਨਾ, ਇਤਨਾ ਮਨ ਸਰੀਰ ਬੇਖਬਰ ਕਰਤਾ। ਰਾਜੇ ਜਨਕ ਨੂੰ ਵਿਦੇਹੀ ਮੰਨਿਆ। ਵਿਦੇਹੀ, ਵਿਦੇਹੀ ਦਾ ਅਰਥ ਕੀ ਹੈ? ਬਈ ਦੇਹ ਨਾ ਭਾਸਣੀ, ਇਹ ਅਰਥ ਅਸਲੀ। ਹਾਂ ਸਾਰੀਆਂ ਗੱਲਾਂ ਅੰਦਰ ਹੀ, ਇਹ ਦੇਹ ਕਿਹਨੂੰ ਭਾਸਦੀ ਹੈ? ਮਨ ਨੂੰ। ਜਦ ਆਪਾਂ ਸੁੱਤੇ ਪਏ ਹੁੰਦੇ ਹਾਂ, ਘੂਕ ਨੀਤ ਜਿਹਨੂੰ ਸੌਣ ਸਲੀਪ ਕਹਿੰਦੇ ਨੇ, ਜਦ ਸਰੀਰ ਕਿੱਥੇ ਹੁੰਦਾ? ਇਹ ਤਾਂ ਆਪਾਂ ਨੂੰ ਰੋਜ਼ ਵਾਪਰਦੀ ਹੈ ਨਾ, ਪਸ਼ੂਆਂ ਨੂੰ ਵੀ ਵਾਪਰਦੀ ਹੈ, ਪਰ ਉਹ ਜਿਹੜੀ ਗੱਲ ਆ ਉਹ ਤਾਂ ਬ੍ਰਹਮਗਿਆਨੀ ਨੂੰ ਵਾਪਰਦੀ ਹੈ। ਸਰੀਰ ਦੇ ਹੁੰਦਿਆਂ, ਸਰੀਰ ਦੇ ਵਿੱਚ ਵਿਹਾਰ ਕਰਦਿਆਂ, ਫਿਰ ਸਰੀਰ ਦਾ ਨਾ ਪਤਾ ਹੋਣਾ, ਇਹਨੂੰ ਕਹਿੰਦੇ ਨੇ। ਇਹ ਹਰ ਇੱਕ ਦੀ ਅਵਸਥਾ ਨਹੀਂ ਹੁੰਦੀ ਗੁਰੂ। ਉਹ ਰਾਜਾ ਜਨਕ ਜੀ, ਭਾਈ ਗੁਰਦਾਸ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਬੜੋ ਪ੍ਰੇਮ ਨਾਲ। ਕਿਉਂ? ਜਦ ਉਸਨੂੰ ਸ਼ਬਦ ਮਿਲਿਆ, ਸ਼ਬਦ ਨੇ ਉਸਦਾ ਮਨ ਪਦਾਰਥਾਂ ਤੋਂ ਆਰਾਮ ਕਰ ਦਿੱਤਾ, ਉਹਨੂੰ ਗਿਆਨ ਪ੍ਰਾਪਤ ਹੋ ਗਿਆ, ਬੜੋ ਪ੍ਰੇਮ ਨਾਲ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਰਾਤੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ
ਜੀ ਵਰਮ ਗਿਆਨੀ ਸਨ। ਵਰਮ ਗਿਆਨ ਤੋਂ ਅੱਗੇ ਨਾ ਕੋਈ ਵਸਤਾ ਨਾ ਕੋਈ ਘਾਲਣਾ। ਆਓ ਸੁਖਦੇਵ ਬਹੁਤ ਪੜਿਆ ਹੋਇਆ, ਬਰੰਗ ਸਾਧਨ ਬਹੁਤ ਕਰਦਾ, ਤਰੰਗ ਦਾ ਨਹੀਂ ਉਹਨੂੰ ਪਤਾ ਹੈ। ਤਰੰਗ ਸਾਧਨ ਕਰੀਦਾ ਮਨ ਦੇ ਨਾਲ, ਬਰੰਗ ਸਾਧਨ ਨਗੁਰਾ ਆਦਮੀ ਆਪਣੇ ਆਪ ਨੂੰ ਸਰੀਰ ਮੰਨਦਾ ਹੋਇਆ ਨਾ, ਉਹ ਸਰੀਰ ਦਾ ਸਾਧਨ ਕਰਦਾ, ਮਨ ਦਾ ਨਹੀਂ ਉਹਨੂੰ ਪਤਾ। ਮਨ ਦਾ ਪਤਾ ਤਾਂ ਬਰਮ ਗਿਆਨੀ ਨੂੰ ਹੈ, ਗੁਰਮੁਖੋ ਜਾਂ ਗੁਰੂ ਨੂੰ ਪਤਾ। ਬਰਮ ਗਿਆਨੀ ਨੂੰ ਵੀ ਗੁਰੂ ਕੋਲੋਂ ਹੀ ਪਤਾ ਲੱਗਿਆ, ਉਹਨੂੰ ਪਹਿਲਾਂ ਉਹਨੂੰ ਵੀ ਨਹੀਂ ਸੀ ਪਤਾ। ਗੁਰੂ ਹੁੰਦਾ ਸਰਵਗ ਗੁਰੂ ਹੈ, ਕਰਤਾ ਹਰਤਾ ਧਰਤਾ। ਔਰ ਸੁਖਦੇਵ ਮੁਨੀ ਜੀ ਬਰਾਕਤ ਹੱਥਾਂ 'ਤੇ ਲੈ ਕੇ ਰੋਟੀ ਖਾਂਦਾ, ਜੇ ਭਾਂਡੇ 'ਚ ਪਾ ਕੇ ਖਾ ਲਾਂਗੇ ਤਾਂ ਕਿਹੜਾ ਲੜਦੀ ਹੈ, ਭੁੱਖੇ ਦੂਰ ਕਰਨੀ ਹੈ। ਇਹ ਜਿਹੜੇ ਇਹੋ ਜਿਹੇ ਬਰੰਗ ਸਾਧਨ ਨੇ, ਹੌਂ ਹੋ ਜਾਂਦੀ ਹੈ ਅੰਦਰ ਹੌਂ, ਬਈ ਮੈਂ ਭਾਂਡੇ 'ਚ ਰੋਟੀ ਨਹੀਂ ਖਾਂਦਾ। ਲੈ ਦੇਖੋ ਜੀ, ਇਹ ਵੀ ਕੋਈ ਸਾਧਨ ਹੈ, ਇਹ ਵੀ ਕੋਈ ਸਾਧਨ ਹੈ। ਇਹ ਸਾਰੇ ਭੁਲੇਖੇ ਗੁਰੂ ਸਾਹਿਬ ਨੇ ਦੂਰ ਕਰੇ ਨੇ, ਆ ਕੇ ਹੋਏ ਨਹੀਂ ਕਿਸੇ ਕੋਲੋਂ, ਵਿੱਚੇ ਦੁਨੀਆ ਰਿੜਕੀ ਗਈ। ਪਰ ਗੁਰੂ ਸਾਹਿਬ ਨੇ ਘਿਓ ਅੱਡ ਕਰ ਦਿੱਤਾ ਅਤੇ ਲੱਸੀ ਅੱਡ ਕਰਕੇ ਦਿਖਾ ਦਿੱਤੀ। ਗੁਰਮੁਖੋ ਆਓ ਘਿਓ ਖਾਓ, ਕਿਉਂ ਲੱਸੀ ਖਾਣੀ ਹੈ। ਆਓ ਇਸ ਤਰ੍ਹਾਂ ਦੇ ਨਾਲ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਸੀ, ਮਨ ਤਪਦਾ ਰਹਿੰਦਾ ਸੀ। ਇਤਨੀ ਵਿੱਦਿਆ, ਇੰਨੀ ਵਿਰਕਤੀ, ਇਤਨੀ ਬਾਝ ਕਿਰਿਆ, ਪਰ ਉਹ ਗੱਲ ਨਹੀਂ ਮਿਲੀ। ਗੁਰੂ ਗਿਆ ਬਰਮਾ ਕੋਲ, ਗਿਆ ਵਿਸ਼ਨੂੰ, ਇਹ ਸ਼ਿਵ ਜੀ ਆ ਇਹਨਾਂ ਕੋਲ ਗਿਆ। ਉਹ ਕਹਿੰਦੇ ਅਖੇ ਵੀ ਕਿਤੇ ਸਰਾਫ ਨਾ ਦੇ ਦੇਵੇ, ਕਿ ਜਿਹੜਾ ਤਪੱਸਿਆ ਕਰਦਾ ਉਹਦੇ 'ਚ ਸ਼ਕਤੀ ਹੋ ਜਾਂਦੀ ਨਾ ਸ਼ਕਤੀ। ਪਰ ਕਹਿੰਦੇ ਸੱਪ ਨੂੰ ਸੱਪ ਲੜ ਜਾਵੇ ਨਾ, ਵੀ ਉਹ ਨਹੀਂ ਚੜ੍ਹਦੀ ਹੁੰਦੀ। ਕਹਿੰਦੇ ਬਰਮ ਗਿਆਨੀ ਨੂੰ ਨਹੀਂ ਸਰਾਫ ਲੱਗਦਾ ਕਦੇ ਵੀ। ਬਸ ਆਹ ਇਸ ਤਰ੍ਹਾਂ ਨਾਲ ਦੱਸਿਆ। ਆ ਸਿੱਧ ਲੋਕ ਥੋੜ੍ਹੇ ਗੁਰੂ ਨਾਨਕ ਦੇਵ ਮਹਾਰਾਜ ਦੇ ਆਲੇ ਦੁਆਲੇ ਭੱਜੇ ਫਿਰਦੇ ਸੀਗੇ। ਦੱਸੋ ਭਲਿਓ ਲੋਕੋ, ਤੁਹਾਨੂੰ ਮਨੁੱਖਾਂ ਦੇ ਮਿਲੀ ਹੈ ਅਤੇ ਆਤਮਾ ਨੂੰ ਮਿਲਣ ਵਾਸਤੇ ਤੁਸੀਂ ਆ ਹੋਰ ਹੀ ਕੰਮ ਸ਼ੁਰੂ ਕਰ ਲਿਆ। ਕੋਈ ਸ਼ੇਰ ਬਣ ਗਿਆ, ਕੋਈ ਗਿੱਦੜ ਬਣ ਗਿਆ, ਕੋਈ ਲੂੰਬੜ ਬਣ ਗਿਆ। ਇਹਨਾਂ ਤੋਂ ਤਾਂ ਛੁਟਕਾਰਾ ਪਾਉਣ ਵਾਸਤੇ ਮਨੁੱਖਾਂ ਦੇ ਮਿਲੀ ਹੈ, ਤੁਸੀਂ ਫਿਰ ਉਹਨਾਂ 'ਚ ਹੀ ਬੜੀ ਜਾਂਦੇ ਹੋ ਮੁੜ ਮੁੜ। ਅਸਲੀ ਵਸਤਾ ਨਾ ਨਾ ਪ੍ਰਾਪਤ ਹੋਈ। ਗੁਰਮੁਖੋ ਕਿਹਾ ਵੀ ਮਰਦਾਨੇ ਨੇ ਵੀ ਮਹਾਰਾਜ ਜੀ ਇੰਨੇ ਤਪਦੇ ਕਿਉਂ ਨੇ, ਇਹਨਾਂ ਨੂੰ ਅੱਗ ਕਿਉਂ ਲੱਗੀ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸ਼ਾਂਤੀ ਦਾ ਤਾਂ ਘਰ ਬਹੁਤ ਦੂਰ ਆ ਮਰਦਾਨੇ ਆ, ਇਹ ਤਾਂ ਉਰੇ ਰਹੀ ਦੁਨੀਆ ਪਾਣੀ ਵਿਰੋੜਦੀ ਆ ਪਾਣੀ। ਹੁਣ ਇਹ ਤਾਂ ਕਦਰਦਾਨ ਨੇ, ਕੋਈ ਵਿਆਸ ਕਰਨ ਵਾਲਾ ਹੋਵੇ ਇੱਧਰਲੇ ਪਾਸੇ ਦਾ, ਉਹਨੂੰ ਗਿਆਨ ਹੋਵੇ ਤਾਂ ਉਹ ਫਿਰ ਇਹਨਾਂ ਵਚਨਾਂ ਦੀ ਕਦਰ ਕਰੇ। ਗੁਰਮੁਖ ਜਾਂ ਗੁਰੂ ਕਦਰ ਕਰਦਾ, ਜਾਂ ਫਿਰ ਅੱਗੇ ਬਰਮ ਗਿਆਨੀ ਸਿੱਖ ਕਦਰ ਕਰਦੇ ਨੇ ਗੁਰੂ ਦੇ ਬਚਨਾਂ ਦੀ। ਜਾਂ ਉੱਤਮ ਜਗਿਆਸੂ ਹੋਵੇ ਕੋਈ, ਜਿਹਨੂੰ ਰੱਬ ਦੇ ਮਿਲਣ ਦੀ ਤੜਫ ਹੋਵੇ, ਪਦਾਰਥਾਂ ਔਰ ਵਡਿਆਈਆਂ ਦੀ ਮਿਲਣ ਦੀ ਤੜਫ ਨਾ ਹੋਵੇ ਉਹਨੂੰ, ਇਹ ਉਹ ਜਾਣੇਗਾ। ਉਹਨਾਂ ਨੇ ਸੋਚਿਆ ਵੀ ਕਿਤੇ ਸਰਾਫ ਨਾ ਦੇ ਦੇਵੇ। ਕਹਿੰਦੇ ਜਾਓ ਜੀ ਮਾਤ ਲੋਕ ਦੇ ਵਿੱਚ ਰਾਜਾ ਜਨਕ ਜੀ ਨੇ ਬਰਮ ਗਿਆਨੀ, ਜਾਓ ਉਹਨਾਂ ਦੇ ਉਪਦੇਸ਼ 'ਤੇ ਤੁਹਾਨੂੰ ਸ਼ਾਂਤੀ ਮਿਲ ਜਾਵੇਗੀ। ਸ਼ਾਂਤੀ ਨਾ ਮਿਲੀ ਨਾ, ਇੰਨਾ ਪੜ੍ਹਿਆ, ਇੰਨਾ ਹੋਰ ਬਰਾਕਤ ਸ਼ਰਾਕਤ ਯੋਗ ਸਮਾਂ ਹੋਂ ਆ ਗਈ ਅੰਦਰ ਹੋਂ। ਗੁਰਮੁਖ ਯਾਨੀ ਰੱਬ ਦੇ ਔਰ ਜੀਵ ਦੇ ਵਿਚਾਲੇ ਹੋਂ ਦੀ ਕੰਧ ਹੈ। ਹੁਣ ਇਹਨੂੰ ਕੋਈ ਢਾ ਨਹੀਂ ਸਕਦਾ, ਇਸ ਨੂੰ ਢਾਊਗਾ ਗੁਰੂ ਜਾਂ ਸ਼ਬਦ। ਸ਼ਬਦ ਔਰ ਗੁਰੂ ਦੇ ਵਿੱਚ ਫਰਕ ਨਹੀਂ ਹੈ, ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ। ਨਾਮੀ ਸ਼ਬਦ ਦੇ ਵਿੱਚ ਹੈ, ਸ਼ਬਦ ਨੇ ਨਾਮੀ ਨੂੰ ਪ੍ਰਗਟ ਕਰ ਦੇਣਾ, ਪਰ ਸ਼ਬਦ ਦਾ ਜਿਹੜਾ ਅਭਿਆਸ ਹੈ ਨਾ, ਜਿਹੜਾ ਅਧੇਨ ਹੈ ਨਾ, ਜਦ ਉਹ ਕਰਾਂਗੇ ਤਦ ਹੋਵੇਗਾ। ਇਹ ਗੱਲਾਂ ਨਾਲ ਨਹੀਂ ਹੋਣਾ ਹੈ, ਬੜੋ ਬਰੇਵ ਦੇ ਨਾਲ
ਮੈਨੂੰ ਖੋਏ ਦਾ ਨਾਮ ਦਾ ਸਿਮਰਨ ਕਰਦੇ ਮੈਨੂੰ ਖੋਏ ਦਾ ਨਾਮ ਦਾ ਸਿਮਰਨ ਕਰਕੇ
ਦੱਸਿਆ ਵੀ ਸ਼ਬਦ ਹੀ ਗੁਰੂ ਹੈ। ਬਸ ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਇਸ ਤਰ੍ਹਾਂ ਦੇ ਨਾਲ ਹੋਂ ਦੀ ਕੰਧ ਹੈ ਆਤਮਾ ਦੇ ਅਰ ਜੀਵ ਦੇ ਵਿਚਾਲੇ ਹਉਮੈ ਦੀ। ਇਹ ਹੋਂ ਕਾਹਦੇ ਚ ਹੁੰਦੀ ਹੈ? ਸਰੀਰ 'ਚ ਹੋਂ ਨਹੀਂ ਹੈ, ਸਰੀਰ ਦੇ ਵਿੱਚ ਜਿਹੜਾ ਫੁਰਨਾ ਨਾ ਜਿਹਨੂੰ ਆਪਾਂ ਮਨ ਕਹਿੰਦੇ ਹਾਂ, ਉਹ ਸਪੁਰਣਿਕ ਸ਼ਕਤੀ ਹੈ, ਉਹਦੇ 'ਚ ਹੋਂ ਹੈ। ਉਹਦੀ ਹੋਂ ਕਦ ਦੂਰ ਹੋਵੇਗੀ? ਉਹ ਹੋਂ ਨੂੰ ਕਦ ਛੱਡੇਗਾ ਜਿਹੜਾ ਮਨ ਹੈ? ਜਦ ਗੁਰੂ ਵਾਲਾ ਬਣ ਕੇ ਨਾ ਇਹੀ ਮਨ ਨਾਮ ਨਾਲ ਜੁੜ ਜਾਵੇਗਾ ਨਾ, ਜਿਹੜੀ ਇਸਨੇ ਹੋਂ ਧਾਰਨ ਕਰੀ ਹੋਈ ਹੈ ਉਹੀ ਮਨ ਸ਼ਬਦ ਦੇ ਵਿੱਚ ਲਾਇਆ ਹੋਜੂਗਾ। ਹੋਂ ਕਿੱਥੇ ਆ ਫਿਰ? ਹੋਂ ਦੱਸੋ ਕਿੱਥੇ ਆ? ਹੈਗੀ ਹੋਂ? ਨਹੀਂ ਹੈ ਜੀ। ਕਿੰਨਾ ਚਿਰ ਹੋਂ ਹੈ? ਜਿੰਨਾ ਚਿਰ ਮਨ ਹੈ। ਅਤੇ ਮਨ ਨੂੰ ਆਪਾਂ ਹੁਣ ਸ਼ਬਦ ਨਾਲ ਜੋੜੋ, ਫਿਰ ਦੁਨੀਆਂ ਦੇ ਸਾਰੇ ਝੰਝਟ ਜੇ ਨੇ ਜਿਹੜੇ ਇਹ ਥੱਲੇ ਰਹਿਣਗੇ, ਵਰਨਾ ਨਹੀਂ ਰਹਿਣੇ, ਨਹੀਂ ਜਾਣੇ। ਅਤੇ ਮਰਦ ਤਾਂ ਬਹੁਤ ਵੱਡਾ ਇਤਨਾ ਇਹਦਾ ਤਾਂ ਜੁਗਾੜ ਹੈ, ਉਨੇ ਤਾਂ ਹਿੰਦੁਸਤਾਨ ਵੀ ਨਹੀਂ ਹੈ। ਹਾਂ, ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ। ਸੁਖਦੇਵ ਮੁਨੀ ਨੂੰ ਰਾਜਾ ਜਨਕ ਕੋਲ ਘੱਲ ਦਿੱਤਾ। ਉਹ ਆ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਹੁੰਦਾ ਤਰਕਾਲੀ, ਗੁਰੂ ਹੁੰਦਾ ਸਰਵੱਗ। ਉਹ ਜਾਣਦਾ ਹੁੰਦਾ ਹਰ ਇੱਕ ਦੇ ਮਨ ਦੀ, ਜਿਹੜਾ ਤਰਕਾਲੀ ਮਹਾਤਮਾ ਹੁੰਦਾ ਆਪਾਂ ਨਹੀਂ ਜਾਣ ਸਕਦੇ। ਬਸ ਤੁਹਾਨੂੰ ਸੁਣਾਵਾਂ ਤਰਕਾਲੀ ਮਹਾਤਮਾ ਦੀ। ਬਾਬਾ ਕਰਮ ਸਿੰਘ ਮਹਾਰਾਜ ਜੀ ਹੋਏ ਨੇ ਹੁਤੀ ਮਰਦਾਨ ਵਾਲੇ, ਉਹ ਸਾਡੀ ਸੰਪਰਤਾ ਦੇ ਨੇ। ਦਾ ਉਹ ਕੁਰਸੀ 'ਤੇ ਬੈਠੇ ਨੇ, ਸੰਗਤਾਂ ਦਰਸ਼ਨ ਕਰਕੇ ਬੈਠੀ ਜਾਂਦੀਆਂ ਨੇ। ਇੱਕ ਬਹੁਤ ਪੜ੍ਹਿਆ ਹੋਇਆ ਗਿਆਨੀ ਆ ਗਿਆ, ਬਹੁਤ ਪੜ੍ਹਿਆ ਹੋਇਆ ਗੁਰਮੁਖ, ਜਾਂ ਕੋਈ ਮਿਸਟਰੇਟ ਜਿਹਨੂੰ ਜੱਜ ਕਹਿੰਦੇ ਨੇ, ਜੱਜ। ਉਸਨੇ ਕਿਸੇ ਤੋਂ ਖੂਨੀ ਛੱਡ ਦਿੱਤਾ, ਜਾਂ ਖੂਨ ਪਾਤਾ ਉਈ ਕਿਸੇ ਦੇ ਉੱਤੇ, ਇਹਨਾਂ ਕੋਲ ਕਲਮ ਹੁੰਦੀ ਹੈ ਨਾ ਕਲਮ, ਤਾਂ ਫਿਰ ਉਸ ਤੋਂ 25,000 ਰੁਪਈਆ ਲਿਆ ਉਸ ਜੱਜ ਨੇ। ਉਹਨੂੰ ਪਤਾ ਸੀ ਵੀ ਬਾਬਾ ਕਰਮ ਸਿੰਘ ਮਹਾਰਾਜ ਜੀ ਸ਼ਕਤੀਸ਼ਾਲੀ ਨੇ, ਇਸ ਤਰ੍ਹਾਂ ਦੇ ਨਾਲ ਉਹ ਆਇਆ ਵੀ ਚਲੋ 5,000 ਰੁਪਈਆ ਮੱਥਾ ਟੇਕ ਆਉਂਦੇ ਹਾਂ, ਨਾਲੇ ਥਾਪੜਾ ਲਿਆਵਾਂਗੇ, ਥਾਪੜਾ ਲੈ ਲਈ ਤੈਨੂੰ ਦੇਣਗੇ ਥਾਪੜਾ, ਹਾਂ ਪੱਗ ਹੋਵੇ ਕੋਈ ਉਹ ਤਾਂ ਦੇ ਦੂਗਾ, ਉਹ ਤਾਂ ਤੈਨੂੰ ਗੁਰਮੁਖ ਵੀ ਬਣਾ ਦੂਗਾ, ਪਰ ਇਹਨਾਂ ਨੇ ਨਹੀਂ ਬਣਾਉਣਾ, ਤੈਨੂੰ ਹਕੀਕਤ ਦੱਸਣਗੇ। ਪਤਾ ਤਾਂ ਹਕੀਕਤ 'ਤੇ ਹੋਣਾ, ਸੱਚ ਹੈ ਨਾ ਜਿਹੜਾ ਹੈ, ਤਾਂ ਇਹ ਕੌੜਾ ਹੀ ਉੱਪਰ ਇਹ ਸੁੱਖ ਬਹੁਤ ਆ ਇਹਦੇ 'ਚ, ਕੌੜੀ ਚੀਜ਼ ਨੂੰ ਹਰ ਇੱਕ ਨਹੀਂ ਖਾਂਦਾ ਗੁਰਮੁਖ। ਭਾਈ ਗੁਰਦਾਸ ਨੇ ਵੀ ਦੱਸਿਆ ਨਾ, ਜਿਹੜਾ ਨਾਮ ਹੈ ਨਾ ਨਾਮ, ਇਹ ਲੂਣੀ ਸਿਹੜਾ, ਚਟਣੀ ਬੜੀ ਔਖੀ ਹੈ, ਜਦ ਇਹਦੇ 'ਚੋਂ ਰਸ ਆ ਗਿਆ ਫਿਰ ਸਾਰੀ ਦੁਨੀਆ ਦੇ ਪਦਾਰਥ ਦੇ ਮੁਕਾਬਲੇ 'ਚ ਤੁਲ ਨਹੀਂ ਸਕਦੇ, ਪੜ੍ਹੋ ਪ੍ਰੇਮ ਨਾਲ। ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸਿੱਖ ਹੋਏ ਨੇ।
ਸਿੱਖ ਤਿੱਖੀ ਹੈ ਖੰਡੇ ਦੀ ਧਾਰ ਨਾਲੋ, ਸਿਲ ਹੈ ਲੂਣੀ ਚਟਣੀ,
ਪਤਾ ਗੁਲਾਬ ਜਾਮਣ
ਸਿੱਖੀ ਹੈ ਖੰਡੇ ਦੀ ਧਾਰ
ਨਾਲੋ,
ਸਿਲ ਹੈ ਲੂਣੀ ਚਟਣੀ।
ਤਰਕਾਲੀ ਸਨ ਉਹ ਸੁਖਦੇਵ ਮੁਨੀ, ਜਿਹਨੂੰ ਤਿਆਗ ਦਾ ਹੰਕਾਰ ਹੈ, ਚਾਰ ਅੱਖਰਾਂ ਦਾ ਹੰਕਾਰ ਹੈ ਗੁਰਮੁਖੋ, ਜਿਵੇਂ ਆ ਹਕੂਮਤਾਂ ਨੂੰ ਹੋ ਜਾਂਦਾ। ਔਰ ਰਾਜਾ ਜਨ ਕਿਸੀ ਬਰਮ ਗਿਆਨੀ ਆ ਗਿਆ ਦਰਵਾਜ਼ੇ ਅੱਗੇ ਆ ਕੇ ਖੜ ਗਿਆ, ਜੁੱਤੀ ਨਹੀਂ, ਕੋਈ ਕੁੜਤਾ ਨਹੀਂ, ਮੋਢੇ 'ਤੇ ਕੰਬਲ, ਦੋ ਧੇਲੇ ਦੀ ਤੂੰਬੀ ਫੜੀ ਹੋਈ ਆ ਹੱਥ 'ਚ। ਸ਼ਾਂਤੀ ਲੈਣ ਵਾਸਤੇ ਆਇਆ ਗੁਰੂ, ਕੁਝ ਸ਼ਾਂਤੀ। ਸ਼ਾਂਤੀ ਐਵੇਂ ਨਹੀਂ ਮਿਲੇਗੀ, ਪਰਖ ਹੋਵੇਗੀ ਪਹਿਲਾਂ। ਪਰਚਾ ਪਊਗਾ, ਪਰਚਾ ਪਾਇਆ ਨਹੀਂ ਸਿੱਖਾਂ ਨੂੰ ਪਰਚਾ ਕਲਗੀਧਰ ਮਹਾਰਾਜ ਜੀ ਨੇ, ਐਵੇਂ ਤਾਂ ਨਹੀਂ ਅੰਮ੍ਰਿਤ ਦਿੱਤਾ ਗੁਰਮੁਖੋ। ਲੱਖ ਦੀ ਗਿਣਤੀ ਦੇ ਵਿੱਚ ਸੰਗਤ ਸੀ ਉੱਥੇ, ਜਾਂ ਪਾਇਆ ਪਰਚਾ ਗੁਰਮੁਖੋ, ਅੱਖਾਂ ਨੀਵਾਂ ਹੋ ਗਈਆਂ ਅੱਖਾਂ। ਪਰਚੇ 'ਚ ਤਾਂ ਮਰ ਜੀਵੜਾ ਪਾਸ ਹੋਵੇਗਾ, ਜਾਂ ਜਿਹੜਾ ਗੁਰੂ ਵਾਲਾ ਉਹ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਢਾਲਦਾ ਨਾ, ਜੋ ਗੁਰੂ ਕਹਿੰਦਾ ਉਸ ਨੂੰ ਸੱਤ ਕਰਕੇ ਮੰਨਦਾ ਹੈ। ਜੇ ਗੁਰੂ ਕਹਿੰਦਾ ਇੱਥੇ ਬੈਠ ਜਾ, ਉੱਥੇ ਹੀ ਬੈਠ ਜਾਵੇ। ਜੇ ਗੁਰੂ ਕਹਿੰਦਾ ਸਿਰ ਦੇ ਦੇ, ਸਿਰ ਦੇ ਦੇਵੇ। ਇਸ ਨੂੰ ਕਹਿੰਦੇ ਨੇ ਉਹ ਪਰਚੇ 'ਚ ਪਾਸ ਹੁੰਦਾ ਗੁਰੂ। ਆਹ ਇੱਧਰ ਨਹੀਂ ਆਪਾਂ ਜਾਣਾ, ਉਹ ਆ ਕੇ ਖੜ ਗਿਆ। ਦਰਬਾਨ ਖੜ੍ਹੇ ਹੁੰਦੇ ਨੇ ਜਿਵੇਂ ਪਹਿਰੇਦਾਰ ਆ, ਬਥੇਰੇ ਖੜ੍ਹੇ ਨੇ। ਆਹ ਇਸ ਤਰ੍ਹਾਂ ਦੇ ਨਾਲ ਕਹਿੰਦਾ ਦਰਬਾਨ ਨੂੰ, ਰਾਜਾ ਜੀ ਕੋ ਬੋਲੋ, ਸੁਖਦੇਵ ਮੁਨੀ ਬਰਖਤ ਜੀ ਆਏ ਹੈ, ਉਹਨਾਂ ਨੇ ਕੋਈ ਤੁਹਾਡੇ ਕੋਲੋਂ ਪਦਾਰਥ ਨਹੀਂ ਮੰਗਣਾ ਹੈ, ਪਰਮਾਰਥੀ ਵਚਨ ਕਰਨੇ ਨੇ, ਪਰਮਾਰਥੀ ਟਾਈਮ ਮਿਲਣਾ ਚਾਹੀਏ। ਇਉਂ ਕਹਿੰਦੇ ਉਹ ਨੌਕਰ ਸੀ, ਲਿਬਾਸ ਵੀ ਦੇਖ ਲਿਆ, ਨਹੀਂ ਠੀਕ ਹੈ, ਬਰਖਤ ਸਾਧੂ ਆ, ਬਾਹਰੋਂ ਹੀ ਬਰਖਤ ਵਾ। ਆਓ ਚਲਿਆ ਗਾ ਰਾਜਾ ਜਨਕ ਜੀ, ਰਾਜ ਕਾਜ ਕਰਦੇ ਨੇ ਬੈਠੇ ਅੰਦਰ ਮਹਿਲਾਂ ਦੇ ਵਿੱਚ। ਉਹ ਤਰਕਾਲੀ ਆ ਹੁਣ, ਦਰਬਾਨ ਅੱਗੇ ਕਹਿ ਤਾਂ ਗਾਹਾਂ ਦੇ ਗਾਹਾਂ ਖੜ੍ਹੇ ਹੁੰਦੇ ਨੇ ਬਹੁਤ ਦੂਰ ਤਾਂ ਹੀ ਇਹ। ਇਸ ਤਰ੍ਹਾਂ ਦੇ ਨਾਲ ਜਿਹੜਾ ਅਸਲੀ ਸੀ, ਜਿਹਨੂੰ ਇੱਥੇ ਪੀ ਏ ਪੀ ਓ ਕਹਿ ਦਿੰਦੇ ਨੇ, ਹੋਰ ਕੁਛ ਕਹਿ ਦਿੰਦੇ ਹੋਣਗੇ, ਇਸ ਤਰ੍ਹਾਂ ਦਾ ਹੈ। ਤਾਂ ਫਿਰ ਉਹ ਕਹਿਣ ਲੱਗਿਆ ਰਾਜਾ ਜਨਕ ਜੀ, ਇਸ ਤਰ੍ਹਾਂ ਦਾ ਕੋਈ ਸਾਧੂ ਖੜਾ ਹੈ? ਉਹ ਜਾਣਦੇ ਹੀ ਸੀ, ਕਹਿੰਦੇ ਹਾਂ ਹੈਗਾ। ਕਹਿੰਦੇ ਉਹ ਕਹਿ ਜਾ ਕੇ ਉਹਨੂੰ ਵੀ ਅਜੇ ਰਾਜ ਕਾਜ ਕਰਦੇ ਨੇ, ਜਾਂ ਵਿਹਲੇ ਹੋਣਗੇ ਤੁਹਾਨੂੰ ਟਾਈਮ ਦੇ ਦੇਣਗੇ। ਰਾਜ ਕਾਜ ਕਰਦੇ ਨੇ, ਰਾਜਕਾਰ ਹੋ ਰਿਹਾ ਹੈ, ਅਤੇ ਵਰਮ ਗਿਆਨ ਹੈ ਜਿਹੜਾ ਇਹ ਹੋ ਰਿਹਾ। ਰਾਜਕਾਰ ਕਰਨਾ ਹੱਥਾਂ ਨਾਲ, ਜਿਹੜਾ ਵਰਮ ਗਿਆਨ ਹੈ ਉਹ ਹੈਗਾ ਬੁੱਧ ਦੇ ਅਧੀਨ। ਤਾਂ ਉਸ ਆ ਕੇ ਨੌਕਰ ਨੇ ਕਹਿਤਾ ਮਨੀਸ਼ਰ, ਅਬ ਤੋਂ ਰਾਜਾ ਜੀ ਰਾਜਕਾਜ ਕਰ ਰਹੇ ਜਾਂ ਟਾਈਮ ਸੇ ਵਿਹਲੇ ਹੋਣਗੇ, ਤੁਮਕੋ ਟਾਈਮ ਮਿਲ ਜਾਏਗਾ। ਉਹ ਬਰਖਤੀ ਦੇ ਹੋਂ ਨੇ ਛੱਟ ਮਾਰੀ ਮਨ 'ਤੇ, ਬਈ ਮੈਂ ਇੱਕ ਬਰਖਤ ਹੁੰਦਾ ਹੋਇਆ, ਮੈਂ ਕੋਈ ਪਦਾਰਥ ਨਹੀਂ ਮੰਗਣਾ ਇਸਦੇ ਕੋਲੋਂ, ਪਰ ਇਹਦੇ ਕੋਲ ਜਿਹੜਾ ਪਦਾਰਥ ਹੈ ਬਰਖਤ ਜੀ, ਤੂੰ ਲੈ ਨਹੀਂ ਸਕਦਾ ਉਸਨੂੰ। ਬਸ ਜਿਹੜਾ ਗੁਰੂ ਕੋਲ ਪਦਾਰਥ ਹੈ ਉਹ ਲੈਣਾ ਬੜਾ ਔਖਾ ਗੁਰੂ ਕੋ। ਭਾਈ ਦਿਆ ਸਿੰਘ ਨੇ ਲਿਆ, ਸਿਰ ਅੱਗੇ ਰੱਖ ਕੇ ਲਿਆ, ਐਵੇਂ ਤਾਂ ਨਹੀਂ ਮਿਲਿਆ, ਐਵੇਂ ਤਾਂ ਗੁਰੂ ਖੁਸ਼ ਹੀ ਨਹੀਂ ਹੁੰਦਾ। ਇਹ ਗੁਰੂ ਕੋਈ ਉਵੇਂ ਨਹੀਂ ਹੈ, ਲੱਲੋ ਪੱਪੂ ਗੱਲ ਨਹੀਂ। ਚਾਰ ਗਿਲ ਮੱਥਾ ਟੇਕਿਆ, ਵੀ ਵਾਹ ਬਈ ਵਾਹ, ਚਾਵਾ ਚੇ ਬਈ ਚਾਵਾ ਚੇ, ਇਹਦਾ ਉਰੇਰੇ ਦੀਆਂ ਗੱਲਾਂ ਨੇ। ਗੁਰੂ ਤਾਂ ਸਰਵੱਗ ਹੁੰਦਾ, ਛਾਣ ਦਿੰਦਾ ਸਿੱਖ ਨੂੰ, ਛਾਣ ਕੇ ਤਦ ਜਾ ਕੇ ਵਸਤੂ ਦਿੰਦਾ, ਐਵੇਂ ਦਿੰਦਾ। ਆਹ ਇਸ ਤਰ੍ਹਾਂ ਦੇ ਨਾਲ ਜੀ ਉਹਨੇ ਤਰਕ ਕਰਤੀ। ਜਦੋਂ ਹੀ ਕਹਿੰਦੇ ਇਹ ਬ੍ਰਹਮ ਗਿਆਨੀ ਕਿਹਨੇ ਬਣਾਇਆ, ਇਹ ਬ੍ਰਹਮ ਗਿਆਨੀ ਹੈ, ਮੈਨੂੰ ਮਖੌਲ ਕਰਤਾ ਬਰਮਾ ਨੇ, ਸ਼ਿਵ ਜੀ ਨੇ, ਵਿਸ਼ਨੂੰ ਨੇ, ਇਹ ਤਾਂ ਮਾਇਆ 'ਚ ਖਚਤ ਹੈ। ਲੈ ਦੇਖ ਲਓ ਜੀ ਕਿੰਨਾ ਫਰਕ ਹੈ, ਦੇਖੋ ਅਵਸਥਾ ਨੂੰ ਤੋਲ ਕੇ ਦੇਖੋ। ਆਪਾਂ ਨੂੰ ਤੋਲਣੀ ਨਹੀਂ ਆਉਂਦੀ ਹੈ, ਅਵਸਥਾ ਨੂੰ ਤੋਲ ਕੇ ਦੇਖੋ, ਮਾਇਆਧਾਰੀ ਨਹੀਂ ਤੋਲ ਸਕਦਾ ਹੈ। ਹਾਂ ਕੋਈ ਹੋਵੇ ਜਿਹਦੀ ਰੱਬ ਦੇ ਨਾਲ ਤੜਫ ਹੋਵੇ, ਜਾਂ ਉਸਦੇ ਅੰਤਸ਼ਕਰਨ ਦੇ ਵਿੱਚ ਰੱਬ ਦਾ ਕਿਤੇ ਕਿਤੇ ਪਾਸ ਪੈਂਦਾ ਹੋਵੇ, ਤਾਂ ਫਿਰ ਉਹ ਗੱਲ ਨੂੰ ਤੋਲੇਗਾ ਵੀ ਹਾਂ ਠੀਕ ਹੈ। ਨਹੀਂ ਰਲੇਗੀ ਅਵਸਥਾ, ਬਰਖਤ ਬਣਾ ਕੋਈ ਹੋਰ ਚੀਜ਼ ਹੈ, ਇਹ ਆਤਮਤਾ ਕੋਈ ਹੋਰ ਚੀਜ਼ ਹੈ। ਉਹਨੂੰ ਪਤਾ ਹੀ ਨਹੀਂ ਹੈ ਵੀ ਕੀ ਗੱਲ, ਕਿਹੜਾ ਕੌਣ ਬਰਮ ਗਿਆਨੀ ਹੁੰਦਾ। ਤੁਰ ਗਿਆ ਗੁਰਮੁਖ। ਆਹ ਇਸ ਤਰ੍ਹਾਂ ਦੇ ਨਾਲ ਜਿਹੜੇ ਬਰਮ ਗਿਆਨੀ ਨੇ, ਆਓ ਫਰੀਦ ਜੀ ਫਰੀਦ। ਹੁਣ ਮਾਤਾ ਦੇ ਕਿਹਾ ਸੇ ਜੰਗਲ ਦੇ ਵਿੱਚ ਜਾ ਕੇ ਤਪੱਸਿਆ ਸ਼ੁਰੂ ਕਰ ਦਿੱਤੀ ਹੈ ਨੂੰ ਗੁਰਾ ਮੁਰਸ਼ਦ ਵਾਲਾ ਨਹੀਂ ਹੈ ਬੇਪੀਰ ਹੈ। ਜਿਵੇਂ ਨਗੁਰਾ ਆਦਮੀ ਇੱਥੇ ਤੂੰਜਾਂ ਤਾਪਣ ਲੱਗ ਜਾਵੇ ਜਾਂ ਹੋਰ ਕੁਛ ਕਰੇ ਨਹੀਂ ਨਹੀਂ ਉਸ ਨੂੰ ਨਜਾਤ ਪ੍ਰਾਪਤ ਹੋਵੇਗੀ ਗੁਰੂ ਸੇ ਹੋਵੇਗੀ। ਸ਼ਕਤੀ ਜ਼ਰੂਰ ਹੋ ਜਾਊ ਸ਼ਕਤੀ ਅਧੂਰੀ ਚੀਜ਼ ਹੈ। ਸ਼ਕਤੀ ਦੁਆਰਾ ਇਹ ਜੀਵਨ ਮੁਕਤ ਨਹੀਂ ਹੋ ਸਕਦਾ ਸ਼ਕਤੀ ਦੁਆਰਾ ਇਹ ਨਜਾਤ ਨਹੀਂ ਇਹਨੂੰ ਮਿਲੇਗੀ ਕਦੇ ਨਹੀਂ ਮਿਲੇਗੀ। ਅਸੂਲ ਹੈ ਪਰਮੇਸ਼ਰ ਦਾ ਇਹ ਤਾਂ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਨੂੰ ਗੁਰਾ ਜਿਵੇਂ ਅਮਰਦਾਸ ਜੀ ਨੂੰ ਗੁਰੇ ਨੇ ਔਰ ਇਸ ਤਰ੍ਹਾਂ ਉਪਵਿਸ਼ਟ ਦਾ ਮਿਲਾਪ ਹੋ ਗਿਆ। ਜਦ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ ਕਹਿੰਦਾ ਗੁਰੂ ਤਾਂ ਮੈਂ ਜਾਣਦਾ ਨਹੀਂ ਕੀ ਹੁੰਦਾ। ਉਹਦਾ ਜਦੇ ਘਬਰਾ ਗਿਆ ਉਹ ਬਜ਼ੁਰਗਾ 72 ਸਾਲ ਦੀ ਉਮਰ ਤੇਰੀ ਚਿੱਟਾ ਦਾੜਾ ਅਤੇ ਤੂੰ ਅਜੇ ਨੂੰ ਗੁਰਾ ਹੀ ਹੈ ਤਾਂ ਮੇਰੇ ਸਾਰੇ ਜਪ ਤਾਂ ਭ੍ਰਿਸ਼ਟ ਕਰਤੇ ਮੈਂ ਤਾਂ ਤੇਰਾ ਬੀਬਾ ਦਾੜਾ ਚਿੱਟਾ ਦੇ ਕੇ ਲਵਾਸ ਮੈਂ ਤੇ ਤਾਂ ਜੂਠੀ ਪੰਜੀਰੀ ਲੈ ਕੇ ਖਾ ਲਈ ਉਹ ਪਤਾ ਨਹੀਂ ਕੱਲ੍ਹ ਨੂੰ ਤੇਰਾ ਅੰਤ ਹੋ ਜਾਵੇ ਤੂੰ ਨਗੁਰਾ ਮਰ ਜਾਏਗਾ ਤੈਨੂੰ ਤਾਂ ਮਨੁੱਖਾਂ ਦੇ ਵੀ ਨਹੀਂ ਮਿਲਣੀ ਹੈ ਇਹ ਕਰਮ ਧਰਮ ਤੇਰੇ ਕਿਸੇ ਕੰਮ ਨਹੀਂ ਆਉਣੇ ਹਨ ਹੋਰ ਕਿਸੇ ਜੂਨੀ 'ਚ ਜਾ ਕੇ ਪੁੱਛ ਲੇ ਭੁਗਤ ਲੇਗਾ ਲੱਗ ਹੀ ਸੱਟ ਕਰੋ ਕਹੋ ਫਿਰ ਆਪਣੇ ਤਾਂ ਲੱਗਦੀ ਨਹੀਂ ਹੈ ਆਪਾਂ ਤਾਂ ਅਜੇ ਵੀ ਖਨੀ ਪਦਾਰਥ ਹੀ ਚਿਤਵਦੇ ਹਾਂ ਅਜੇ ਵੀ ਪਦਾਰਥ ਹੀ ਖਰੀਦਦੇ ਹਾਂ ਬਾਹਰ ਵੀ ਕੱਲ੍ਹ ਨੂੰ ਕਿਹੜੀ ਜਿਣਸ ਖਰੀਦਣੀ ਹੈ ਇੱਥੇ ਹੀ ਖਰੀਦੀ ਜਾਂਦੇ ਲੈ ਬੈਠੇ ਕੱਲ੍ਹ ਨੂੰ ਖਰੀਦ ਲਿਓ ਭੱਜਦੇ ਹੋ ਕਿਧਰੇ ਹੁਣ ਤਾਂ ਬਾਣੀ ਯਾਰ ਵਿਚਾਰ ਦਾ ਰਸ ਲੈ ਲਓ ਆਓ ਇਸ ਤਰ੍ਹਾਂ ਦੇ ਨਾਲ ਫਰੀਦ ਜੀ। ਜਦ ਮਾਤਾ ਨੇ ਕਿਹਾ ਵੀ ਪੱਤੇ ਸੂਤ ਕੇ ਖਾਂਦਾ ਸਾ ਦਰਖਤਾਂ ਨੂੰ ਨਹੀਂ ਸੀ ਭੀੜ ਹੁੰਦੀ ਜਾਂ ਤੇਰੀ ਕਿਸੇ ਲੇਖੇ ਨਹੀਂ ਬਣਦੀ ਚਲਿਆ ਗਿਆ ਕਾਟ ਦੀ ਰੋਟੀ ਬੰਨ ਲਈ ਲ ਪੇਟ ਤੇ ਗੁਰਮੁਖੋ ਸਲੋਕ ਮਿਲਦੇ ਨੇ ਗੁਰ ਦਰਬਾਰ ਸਾਹਿਬ ਦੇ ਵਿੱਚੋਂ ਤਪੱਸਿਆ ਸ਼ੁਰੂ ਕਰ ਦਿੱਤੀ ਹੈ ਨਗੁਰਾ ਸ਼ਕਤੀ ਵੀ ਹੋ ਗਈ ਪਰ ਨਗੁਰਾ ਹੈ ਨਗੁਰੇ ਨੂੰ ਕਦੇ ਰੱਬ ਨਹੀਂ ਮਿਲੇਗਾ ਗੁਰਮੁਖ ਖੜਾ ਤਪੱਸਿਆ ਕਰਦਾ ਜਿਹੜੇ ਤਪੱਸਿਆ ਕਰਨ ਵਾਲੇ ਨੇ ਉਹਨਾਂ ਦੇ ਸਰੀਰ ਕਾਲੇ ਹੋ ਜਾਂਦੇ ਹੁੰਦੇ ਨੇ ਸਾਧਨ ਕਾਲ ਵੇਲੇ ਜਿਹੜੇ ਮਹਾਤਮਾ ਹੁੰਦੇ ਨੇ ਲੱਕੜੀ ਵਰਗੇ ਹੋ ਜਾਂਦੇ ਨੇ ਸੁੱਕ ਕੇ ਅਤੇ ਫਿਰ ਉਹ ਅਵਸਥਾ ਤਦੇ ਹੀ ਮਿਲੇਗੀ ਨਾ ਐਵੇਂ ਤਾਂ ਮਿਲਣੀ ਕੋਈ ਨਹੀਂ ਜੰਗਲ ਦੇ ਵਿੱਚ ਖੜਾ ਕੋਈ ਮਿਸਤਰੀ ਸਿੰਘ ਸਿਰ 'ਤੇ ਘੜਾ ਪਾਣੀ ਦਾ ਰੱਖ ਲਿਆ ਮੋਢੇ 'ਤੇ ਖੁਆੜਾ ਰੱਖ ਲਿਆ ਵੀ ਚਲੋ ਜੰਗਲ ਦੇ ਵਿੱਚ ਆ ਕੇ ਕੋਈ ਸੁੱਕੀ ਲੱਕੜੀ ਰਾਤ ਨੂੰ ਵੱਢ ਕੇ ਕੋਲੇ ਬਣਾ ਕੇ ਆਪਣੇ ਆਹਰਨ 'ਚ ਪਾ ਕੇ ਫਾਲੇ ਡੰਗਾਂਗੇ ਜਾਂ ਹੋਰ ਕੁਛ ਬਹੁਤ ਬਣਦਾ ਕੋਲਿਆਂ ਦੇ ਨਾਲ ਚਲਿਆ ਗਿਆ ਰਾਤ ਦਾ ਟਾਈਮ ਹੈ ਫਰੀਦ ਖੜਾ ਅੱਗੇ ਸੁੱਕਿਆ ਜਿਵੇਂ ਰਾਤ ਨੂੰ ਉੱਤੋਂ ਲੱਕੜੀ ਵੱਢ ਦਿਓ ਥੱਲੇ ਖੜੀ ਹੋਵੇ ਮੁੱਚਰ ਜਿਹਾ ਉਹ ਐਂ ਲੱਗੂਗਾ ਜਿਵੇਂ ਸੁੱਕਿਆ ਹੁੰਦਾ ਉਸਨੇ ਦੇਖਿਆ ਵੀ ਆਹ ਮੁੱਚਰ ਜਿਹਾ ਖੜਾ ਸੁੱਕਾ ਪਹਿਲਾਂ ਠੋਰ ਕੇ ਦੇਖ ਲਈਏ ਇਸ ਨੂੰ ਆਪੋ ਆਪਣੇ ਮੱਤਾਂ ਜਾਂ ਬਿਰਾਦਰੀ ਦੁਆਰਾ ਉਸ ਵਸਤੂ ਦਾ ਗਿਆਨ ਹੁੰਦਾ ਉਸਨੂੰ ਜਿਹੜੇ ਲੱਕੜੀ ਦਾ ਕੰਮ ਕਰਦੇ ਨੇ ਨਾ ਉਹ ਠੋਰ ਕੇ ਦੇਖਦੇ ਨੇ ਵੀ ਇਹ ਗਿੱਲੀ ਹੈ ਜਾਂ ਸੁੱਕੀ ਹੈ ਜਿਵੇਂ ਘੁਮਾਰਾਂ ਨੂੰ ਭਾਂਡੇ ਦਾ ਪਤਾ ਵੀ ਇਹ ਪੱਕਾ ਕਪਿੱਲ ਹੈ ਆਵਾਜ਼ ਪਛਾਣ ਦੇਣਗੇ ਉਹ ਜਿਹੜੇ ਰਾਗੀ ਨੇ ਜੇ ਜੋੜੀ ਬਸੂਰੀ ਹੋਵੇ ਨਾ ਉਹ ਜਦੇ ਹੀ ਦੱਸ ਦੇਣਗੇ ਜੋੜੀ ਬਸੂਰੀ ਹੈ ਤੇਰੀ ਬਾਜੇ ਦੀ ਸੁਰ ਬਸੂਰੀ ਹੋਵੇ ਜਦੇ ਹੀ ਦੱਸ ਦੇਣਗੇ ਬਾਜਾ ਬਸੁਰਾ ਆਪਾਂ ਨੂੰ ਪਤਾ ਹੀ ਨਹੀਂ ਚੀ ਹੋਈ ਜਾਂਦੀ ਚਾਹੇ ਬਸੂਰੀ ਹੋਈ ਜਾਵੇ ਚਾਹੇ ਸੁਰ 'ਚ ਹੋਈ ਜਾਵੇ ਆਹ ਇਸ ਤਰ੍ਹਾਂ ਦੱਸਿਆ ਖੜਾ ਬਈ ਠੋਰ ਕੇ ਦੇਖ ਲਈਏ ਮੋਢੇ ਤੋਂ ਖਾੜਾ ਲਾਇਆ ਪਿਛਲਾ ਪਾਸਾ ਪੀਨ ਕਹਿੰਦੇ ਨੇ ਜਿਹਨੂੰ ਉਹ ਫਰੀਦ ਦੇ ਖੜੇ ਦੇ ਸਿਰ 'ਚ ਮਾਰਿਆ ਉਸਨੇ ਸਿਰ 'ਚ ਜਦ ਉਹਨੇ ਮਾਰਿਆ ਪੀਨ ਫਰੀਦ ਸਾਹਿਬ ਜੀ ਫਿਰ ਬੋਲੇ ਗੁਰਮੁਖ ਕਹਿੰਦੇ ਉਹ ਗੁਰਮੁਖਾ ਉੱਥੇ ਸਲੋਕ ਵੀ ਉਚਾਰਨ ਕਰਿਆ ਫਿਰ ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੁਹਾਰ ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਗਿਆ ਐ ਮਿੱਤਰਾ ਬਈ ਤੂੰ ਇਹ ਸਰੀਰ ਦੇ ਕੋਲੇ ਬਣਾਉਣੇ ਚਾਹੁੰਦਾ ਓਏ ਮੈਂ ਤਾਂ ਇਸ ਤੋਂ ਮੌਲਾ ਦੇ ਦਰਸ਼ਨ ਕਰਨੇ ਨੇ ਪਿਆਰਿਆ, ਦੇਖੀ ਕਿਤੇ ਫੂਕ ਦਵੇ, ਪੜੋ ਪ੍ਰੇਮ ਨਾਲ ਇਹ ਹੋਣਾ ਜਿਹੜੇ ਰੱਬ ਨੂੰ ਮਿਲਣਾ।
ਕਿਤੇ ਮਾਰਨਾ ਗਵਾਵੀ ਮੇਰੇ ਆਰਨਾ ਖਾਤਰ
ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਵਿੱਚੋਂ ਮਿਲਦੇ ਨੇ। ਤਪੱਸਿਆ ਕਰਦਾ ਕਦੇ ਫਿਰ ਕੇ ਕਦੇ ਖੜ ਕੇ, ਤਪੱਸਿਆ ਕਰਦਿਆਂ ਕਰਦਿਆਂ ਸਰੀਰ ਦਾ ਪਿੰਜਰਾ ਬਣ ਗਿਆ। ਪਿੰਜਰਾ ਇਤਨਾ ਨਹੀਪ, ਇਤਨਾ ਕਮਜ਼ੋਰ ਲਿੱਸਾ ਹੋ ਗਿਆ, ਹਿੱਲਣੋਂ ਰਹਿ ਗਿਆ। ਧਰਤੀ ਦੇ ਉੱਤੇ ਪਿਆ, ਹੁਣ ਸਲੋਕ ਉਚਾਰਨ ਕਰਦਾ। ਤਨ ਸੁੱਕਾ ਪਿੰਜਰ ਸੀ, ਆ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ। ਦੇਖ ਬੰਦੇ ਦੇ ਕਨੀ ਕੀ ਮਾੜੇ ਕਰਮ ਕਰੇ ਨੇ ਫਰੀਦਾ, ਅਜੇ ਵੀ ਰੱਬ ਦੇ ਦਰਸ਼ਨ ਨਹੀਂ ਹੋਏ, ਕਉ ਆ ਕੇ ਮਾਸ ਵੀ ਖਾਣ ਲੱਗ ਗਏ। ਬੜੋ ਪ੍ਰੇਮ ਦੇ ਨਾਲ ਬੜਾ ਔਖਾ ਹੈ।
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ
ਸਲੋਕ ਫਰੀਦ ਸਾਹਿਬ ਜੀ ਦੇ ਮਿਲਦੇ ਨੇ ਗੁਰਮੁਖ। ਕਹਿੰਦਾ ਖਬਰ ਨਹੀਂ ਫਰੀਦਾ, ਕੀ ਮਾੜੇ ਕਰਮ ਕਰੇ ਹੋਏ ਨੇ ਤੇਰੇ, ਅਜੇ ਵੀ ਮੌਲਾ ਦੇ ਦਰਸ਼ਨ ਨਹੀਂ ਹੋਏ, ਖਬਰਾਂ ਕਦ ਹੋਣਗੇ। ਕਿਤੇ ਮਰੀ ਨਾ ਜਾਈਏ, ਨਾ ਇਹ ਹੋਣ, ਇਹ ਗੁਰੂ ਵਾਲਾ ਜੇ ਮਰ ਵੀ ਜਾਊ ਤਾਂ ਵੀ ਮਨੁੱਖਾਂ ਦੇ ਮਿਲ ਜਾਏਗੀ ਨਾ, ਆਸ ਤਾਂ ਹੈ ਨਾ। ਹੁਣ ਉਹ ਤੁਹਾਨੂੰ ਗੁਰਾ, ਉਹਨੂੰ ਕੋਈ ਆਸ ਨਹੀਂ ਹੈ। ਇਹ ਤਪੱਸਿਆ ਸਾਧਨਾ ਬਹੁਤ ਕਰਦਾ। ਆਓ ਅਬ ਟਾਈਮ ਹੋ ਗਿਆ, ਹੁਣ ਕੱਲ੍ਹ ਨੂੰ ਫਿਰ ਸਹੀ ਨੇੜੇ ਹੀ ਆ ਗਿਆ ਕੰਮ। ਦੋ ਕੁ ਦਿਨ ਰਹਿੰਦੇ ਨੇ ਸਾਰੇ, ਬਸ ਅਸੀਂ ਰੌਣਕਾਂ ਫਿਰ ਹੋਰ ਕਿਤੇ ਹੋ ਜਾਣਗੀਆਂ ਨੇ ਗੁਰਮੁਖ। ਆਓ ਗੁਰੂ ਸਤੋਤਰ ਦੇ ਵਿੱਚ ਬੋਲੋ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ। ਜਿਹੜੇ ਘਰਾਂ ਨੂੰ ਜਾਣਾ ਇਹ ਘਰ ਨਹੀਂ ਆਪਣਾ, ਉਹ ਤਾਂ ਹੋਰ ਹੈ, ਬੜੋ ਪ੍ਰੇਮ ਦੇ ਨਾਲ ਇਹਦਾ ਛੱਡਣੇ ਪੈਣੇ ਨੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ।